रंग है आपे बहु रंगी जो तिस पावे नानका साई गल चंगी जो तिस पावे नानका साई गल चंगी परम सन्मान योग साहिब सतगुरु गुरु ग्रंथ साहिब महाराज जी दी पावन पवित्र हजूरी अंदर सुभाईमान होए बैठे गुरु सवारे सत संगी जनो आप जी ने अज दे इस विशेष दीवान दे अंदर तन गुरु अर्जुन देव सच्चे पातशाह जी महाराज उन्हां दे शहादत पुरब नूं मनाउंदिआं होइआं अमृत बचना दा कीर्तन सरवण कीता है और कीर्तन आप जी नूं साडे अति सत्कार योग बजुर्ग भाई साहिब भाई अवतार सिंह जी धन गुरु अर्जुन देव जी दी सिफ तो सलाह विच उचारण कीते हुए पट्टां दे सवैये और जो दास ने बेनती कल कीती सी बहुत कृपा कीती ने के वडहंस राग विच हजूर दियां अलाहणियां ते ओ पुरातन रीत जो इस परिवार ने इस खानदान ने सदियां तो अपने सीने विच सांभ के रखी है बहुत बहुत इन्हां दा धन्नवाद। धन गुरु अर्जुन देव सच्चे पातशाह जी महाराज उन्हां दी शहादत नरोल सिख सिद्धांत नूं कायम रखण वास्ते हुई सी भावां के एतवार असी खुल के गुरु अर्जुन देव जी दे जीवन संबंधी विचार करांगे पर मन विच इको ख्याल आया हे धन गुरु अर्जुन देव सच्चे पातशाह जी हे कृपा निदान दातार सतगुरु जीओ कि तुहाडी शहादत केवल ता केवल गुरु नानक साहिब जी दे घर दा सिद्धांत जो निर्मल पंथ न्यारा पंथ गुरु नानक साहिब जी ने सिरजिया है उस दे निर्मल उपदेश नू दुनिया विच फैलान दे लई जो उद्दम अपराले तुसी कीते शहादत दा सब तो वड्डा कारण ए भी बनिया। मैं कहना सतगुरु जी कैसे कृपा कीती साडे ते। देखो जेकर उन्हां नू ए शब्द कह जा रहे ने कि तुसी साडी मर्जी दे अनुसार गुरु ग्रंथ साहिब दी बाणी विच कुछ शब्द पा दियो ते तुहानू छड्या जा सकदा है। सिर्फ ए एक पक्ष सी। मैं सवेरे कर्ज कीती सी यासा दा कानून चंगेज खान दी विधानसभा विच पास कीता गया सी ते यासा दे कानून दे अनुसार किसे महापुरुष किसे फकीर नू किसे पीर नू रब्बी रंग विच रत्ते होए नू खत्म करना होवे ते इस ढंग नाल तसीए दियो कि ओदे तन दे विचो जिस्म विचो खून दा तुपका धरती ते ना डिगे क्योंकि ओदे एक एक तुपके विचो लखा होर शहीद पैदा हो सकदे। यही कारण कि यासा दे कानून दे अनुसार तन गुरु अर्जुन देव जी नू शहीद कीता गया। पर जेडी मैं एक बेनती करके अपनी लड़ीवार विषय वल तुरने हजूर नू कहा गया कि तुसी साडी मर्जी दे मुताबक गुरु ग्रंथ साहिब दी पवित्र बाणी विच कोई शब्द कोई तुक साडे कहण ते पा दियो। गुरु के सिखो उस वेले उन्हां नू पता लग चुका है किसे कौम नू सदीव काल लई जिउंदियां रखण लई उहदे कोल तीन गल्लां होणियां अत जरूरी ने। पहली गल उहदे कोल अपना केंद्र होवे, दूसरी गल उहदे कोल अपनी भाषा अपनी बोली होवे ते तीजी गल के उस कौम कोल अपने सिद्धांत दी व्याख्या करन वाला ग्रंथ होवे। तन गुरु अर्जुन साहिब कृपालू ने तिन्नी कायम कर दिते। सिखां दे कोल केंद्र है श्री दरबार साहिब अमृतसर जिथे कीर्तन दियां धुनां पईयां उठदियां ने। सिखां दे कोल अपनी बोली अपनी लिपि है गुरमुखी। जदों असीं तकने आ कि गुरु अर्जुन देव जी ने केवल केंद्र तां लिपि ही नहीं उन्होंने सदीव काल लई रहण वाला सिद्धांत गुरु ग्रंथ साहिब जी दी सिरजना कर दित्ती संपादना कीती उस वेले केवल जहांगीर नूं नहीं उस वेले मुतसवी ते फिरका पस्त ब्राह्मण नूं भी इह ना पाया कि इन्हां दा कोई केंद्र कायम हो सके इन्हां दा कोई ग्रंथ कायम हो सके इन्हां दी कोई शब्दावली कायम हो सके। गुरु अर्जुन देव जी नूं इक्को गल कही गई कि तुसी इस्लाम नूं कबूल करो। दूसरा शब्द क्या गया कि साडी मर्जी मुताबक गुरु ग्रंथ साहिब दी बाणी विच कुछ ना कोई शब्द पा दियो। मेरे हजूर ने उथे बड़ा सोहना उत्तर दिता है ओह मैं कह के अगे विषय वल तुरने कहन लगे ए मैं अपनी संतान लई असी अपनी उम्मत लई एक थाल परोस के चले आ। इस थाल विच जो कुछ भी है ए भोजन अत दा शुद्ध है पवित्र है कोई भी इस भोजन नू खाएगा ओदा भला होवेगा ओनू तन करके मन करके आत्मा करके आरोग्यता मिलेगी। तुसी कहिंदे हो साडी मर्जी नाल विच कुछ शब्द पा दियो। कदी तको कौन मां कौन बाप है कि जेडी अपने औलाद दे खाने परोसे होए विच किसे दे कहन ते जहर मिला देवेगी। बस एक गल चेते रखियो ओ एक बादशाह दी सिफत करनी जहर दी तरह सी कहन लगे ए भोजन परोसिया होया है ते इस थाल दे अंदर तुहाडे कहन मुताबक कोई शब्द नहीं पाएगा। ओना ने भाणे दी ओना ने रजा दी ते मैं कहना ओना ने इस तुक दी व्याख्या कर दिती कि ब्रह्म ज्ञानी कै धीरज एक। कहन लगे ब्रह्म ज्ञानी दे अंदर पूर्ण टिकाख है ज्यों बसदा को खोदे को चंदन लेप कोई धरती नू कई दे नाल पट जाए ते धरती ओनू कदी सराप नहीं देंदी ते कोई धरती दे उते चंदन दा लेपन कर दे ते गुरु के सिखो धरती ओदी सिफ तो सलाह नहीं कर दी। गुरु अर्जुन साहिब उस धीरज वाले उस टिकां वाले ਇਹ ਯਤਨ ਕਰਾਂਗੇ ਕਿ ਆਪਾਂ ਐਤਵਾਰ ਵਾਲੇ ਦਿਨ ਜੇ ਸਮਾਂ ਹੋਰ ਖੁੱਲਾ ਮਿਲਿਆ ਤੇ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਵਿੱਚੋਂ ਭਾਣਾ ਰਜ਼ਾ ਹੁਕਮ ਇਸ ਵਿਸ਼ੇ ਸੰਬੰਧੀ ਵਿਚਾਰ ਕੀਤੀ ਜਾਏਗੀ। ਆਓ ਗੁਰੂ ਕੇ ਸਿੱਖੋ ਅਰਦਾਸ ਦੇ ਉਹਨਾਂ ਸ਼ਬਦਾਂ ਵੱਲ ਆਈਏ। ਕੱਲ ਅਸੀਂ ਇਹਨਾਂ ਤੁਕਾਂ ਨੂੰ ਸੰਪੂਰਨ ਕੀਤਾ ਸੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਤੇ ਨਾਲ ਸ਼ਬਦ ਸਨ ਸਰਬੱਤ ਦੇ ਕਾਰਜ ਰਾਸ ਕਰਨੇ ਤੇ ਬੇਨਤੀ ਕੀਤੀ ਸੀ ਕਿ ਅਨੇਕਾਂ ਜਗਿਆਸੂ ਆਉਂਦੇ ਨੇ, ਹਰ ਇੱਕ ਦਾ ਕਾਰਜ ਇੱਕੋ ਜਿਹਾ ਨਹੀਂ, ਹਰ ਇੱਕ ਦਾ ਕਾਰਜ ਉਹਦੇ ਅੰਦਰ ਦੀ ਅਵਸਥਾ ਤੇ ਨਿਰਭਰ ਕਰਦਾ ਹੈ। ਕਿਸੇ ਦਾ ਕਾਰਜ ਹੈ ਮੈਨੂੰ ਪਦਾਰਥ ਮਿਲ ਜਾਣ, ਕਿਸੇ ਦਾ ਕਾਰਜ ਹੈ ਕਿ ਮੈਨੂੰ ਸਰੀਰਕ ਅਰੋਗਤਾ ਮਿਲ ਜਾਏ, ਕਿਸੇ ਦਾ ਕਾਰਜ ਹੈ ਮੈਨੂੰ ਸੰਸਾਰਕ ਪਦਵੀ ਮਿਲ ਜਾਏ, ਕਿਸੇ ਦਾ ਕਾਰਜ ਹੈ ਕਿ ਮੇਰੇ ਅੰਦਰ ਵਕਾਰਾਂ ਤੋਂ ਮੇਰੀ ਬੰਦ ਖਲਾਸੀ ਹੋ ਜਾਏ, ਕਿਸੇ ਦਾ ਕਾਰਜ ਹੈ ਮੈਂ ਇਸ ਭਵਜਲ ਨੂੰ ਤਰ ਜਾਵਾਂ, ਕਿਸੇ ਦਾ ਕਾਰਜ ਹੈ ਮੈਨੂੰ ਨਾਮ ਦੀ ਦਾਤ ਮਿਲ ਜਾਏ, ਕਿਸੇ ਦਾ ਕਾਰਜ ਹੈ ਮੈਨੂੰ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ, ਕਿਸੇ ਦਾ ਕਾਰਜ ਹੈ ਕਿ ਮੈਨੂੰ ਦਰਸ਼ਨ ਹੋ ਜਾਣ, ਤੇ ਕਿਸੇ ਦਾ ਕਾਰਜ ਹੈ ਜੇ ਦਰਸ਼ਨ ਹੋ ਜਾਣ ਤੇ ਮੈਂ ਤੇਰਾ ਸ਼ੁਕਰ ਕਰਨ ਦੀ ਜਾ ਸਿੱਖ ਲਵਾਂ। ਇਹ ਹੈ ਕੱਲ ਦਾ ਵਿਸ਼ਾ ਸੀ। ਆਓ ਅੱਜ ਅਗਲੀਆਂ ਤੁਕਾਂ ਆਉਂਦੀਆਂ ਨੇ ਕਿ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ। ਇਹਦੇ ਅਖਰੀ ਅਰਥ ਨੇ ਹੇ ਅਕਾਲ ਪੁਰਖ ਜੀਓ ਕਿ ਉਹ ਰੱਬੀ ਰੰਗ ਰਤੜੇ ਪਿਆਰੇ ਮੇਲੀ ਜਿੰਨਾ ਮਿਲਣ ਦੇ ਨਾਲ, ਜਿਨ੍ਹਾਂ ਦੇ ਕੋਲ ਬੈਠਣ ਨਾਲ, ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ, ਜਿਨ੍ਹਾਂ ਨਾਲ ਗੱਲਬਾਤ ਕਰਨ ਦੇ ਨਾਲ, ਜਿਨ੍ਹਾਂ ਨਾਲ ਚਾਰ ਦਿਨ ਬਤੀਤ ਕਰਨ ਤੋਂ ਬਾਅਦ ਅੰਦਰ ਕੇਵਲ ਤੇਰੀ ਯਾਦ ਵਸਦੇ, ਉਹ ਪਿਆਰੇ ਮੇਲੀ ਜਿਹੜੇ ਤੈਨੂੰ ਪਿਆਰੇ ਨੇ, ਇੱਕ ਕਿਰਪਾ ਕਰੀ ਆਪਣੇ ਦਰ ਤੋਂ ਧੱਕਿਆ ਟੁੱਟਿਆ ਹੋਇਆਂ ਦੀ ਸੰਗਤ ਤੋਂ ਬਚਾ ਲੈ। ਆਓ ਇਸ ਪਵਿੱਤਰ ਤੁਕ ਨੂੰ ਜੋ ਸਮਾਂ ਗੁਰਮੁਖਾਂ ਉਲੀਕਿਆ ਹੈ 8:30 ਵਜੇ ਤੱਕ ਗੁਰੂ ਕਿਰਪਾ ਨਾਲ ਆਪਾਂ ਵਿਚਾਰਾਂਗੇ। ਬਖਸ਼ੋ ਅਸੀਸ ਕੋਈ ਵੀ ਰਸਨਾ ਮੇਰੇ ਦਾਤਾਰ ਜੀ ਦੀ ਬਖਸ਼ੀ ਹੋਈ ਫਤਿਹ ਦੀ ਦਾਤ ਤੋਂ ਵਾਂਝੀ ਨਾ ਰਹੇ। ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਵਿੱਚ ਜਦੋਂ ਇਸ ਤੁਕ ਨੂੰ, ਇਸ ਪੰਕਤੀ ਨੂੰ ਅਸੀਂ ਪੜ੍ਹਨੇ ਹਾਂ ਤੇ ਸੱਚ ਜਾਣੋ ਇਹ ਸਿੱਖ ਦੀ ਅਖੀਰਲੀ ਮੰਗ ਤੋਂ ਪਹਿਲੀ ਮੰਗ ਹੈ, ਕਿਉਂਕਿ ਸਿੱਖ ਦੀ ਅਖੀਰ ਵਾਲੀ ਮੰਗ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਸ ਤੋਂ ਪਹਿਲਾਂ ਇਹਦੀ ਅਖੀਰਲੀ ਇਹ ਮੰਗ ਰਹਿ ਗਈ ਹੈ ਕਿ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਮੈਨੂੰ ਉਹੋ ਜਿਹੇ ਪਿਆਰੇ ਗੁਰਮੁਖ ਮਿਲਾ ਜਿਨ੍ਹਾਂ ਨੂੰ ਮਿਲਿਆ ਤੇਰੀ ਯਾਦ, ਤੇਰੀ ਬੰਦਗੀ, ਤੇਰਾ ਨਾਮ ਮੇਰੇ ਅੰਦਰ ਚੱਲ ਪਵੇ। ਗੁਰੂ ਕੇ ਸਿੱਖੋ ਇਸ ਸੰਸਾਰ ਅੰਦਰ ਹਰ ਮਨੁੱਖ ਦੇ ਅੰਦਰ ਦੀ ਮਨੋਬਿਰਤੀ ਵੱਖਰੋ ਵੱਖਰੀ ਹੈ। ਕੋਈ ਬੰਦਾ ਇਸ ਭਾਲ ਵਿੱਚ ਤੁਰਦਾ ਹੈ ਕਿ ਕਿਤੇ ਜੁਆ ਖੇਡਣ ਵਾਲਾ ਜੁਆਰੀਆਂ ਨੂੰ ਲੱਭਣ ਤੁਰ ਪੈਂਦਾ ਹੈ ਤੇ ਸਾਰੇ ਦਿਨ ਵਿੱਚ ਉਹਨੂੰ ਇੰਨਾ ਪਤਾ ਵੀ ਕਿਹੜੇ ਕਿਹੜੇ ਟਿਕਾਣੇ ਤੇ ਜੁਆ ਖੇਡਿਆ ਜਾਂਦਾ ਹੈ, ਉਹ ਜੁਆਰੀਆਂ ਨੂੰ ਭਾਲ ਕੇ ਲੱਭਦਾ ਹੈ। ਕੋਈ ਬੰਦਾ ਕਾਮ ਦਾ ਪੀੜਿਆ ਹੋਇਆ ਕਾਮ ਦੀ ਪੂਰਤੀ ਲਈ ਉਹ ਕਾਮ ਵਾਲੀਆਂ ਬਿਰਤੀਆਂ ਵਿੱਚ ਪ੍ਰਵਿਰਤ ਹੋਇਆ ਉਸ ਕਾਮਕ ਬਿਰਤੀ ਨੂੰ ਮੁੱਖ ਰੱਖ ਕੇ ਕਾਮੀ ਲੋਕਾਂ ਤੱਕ ਪਹੁੰਚ ਜਾਂਦਾ ਹੈ। ਕੋਈ ਬੰਦਾ ਚੋਰੀ ਕਰਨ ਵਾਲਾ ਚੇਤੇ ਰੱਖੋ ਦਿਨ ਰਾਤ ਇਹ ਚਿਤਵਦਾ ਮੈਨੂੰ ਆਪਣਾ ਸਾਥੂ ਕਿਉਂ ਮਿਲੇ, ਉਹ ਜਿੱਥੇ ਵੀ ਜਾਏ ਉਹਨੂੰ ਚੋਰ ਆਪਣੇ ਆਪ ਹੀ ਕਿਤੋਂ ਨਾ ਕਿਤੋਂ ਲੱਭ ਜਾਂਦੇ ਨੇ। ਜਿਹੜੀ ਮੈਂ ਬੇਨਤੀ ਕਰਨ ਲੱਗਾ, ਜੁਆਰੀ ਨੂੰ ਹਰ ਥਾਂ ਤੇ ਜੁਆ ਖੇਡਣ ਵਾਲਾ ਕੋਈ ਟੱਕਰ ਜਾਏਗਾ, ਚੋਰ ਨੂੰ ਹਰ ਥਾਂ ਤੇ ਚੋਰੀ ਕਰਨ ਵਾਲਾ ਕੋਈ ਮਿਲ ਜਾਏਗਾ, ਕਾਮੀ ਨੂੰ ਵਿਸ਼ੇ ਭੋਗਣ ਵਾਸਤੇ ਕੋਈ ਮਾਰਗ ਮਿਲ ਜਾਏਗਾ। ਚੇਤੇ ਰੱਖੋ ਨਸ਼ਾ ਪੀਣ ਵਾਲਾ ਕਿਤੇ ਵੀ ਚਲਾ ਜਾਏ ਇੱਕ ਅਮਲੀ ਦੂਜੇ ਅਮਲੀ ਦੀ ਚਾਲ ਨੂੰ ਬੜੀ ਛੇਤੀ ਪਛਾਣ ਲੈਂਦਾ ਹੈ। ਇਹਨੂੰ ਪਤਾ ਵੀ ਇਹਦੇ ਪੱਲੇ ਕੁਝ ਨਾ ਕੁਝ ਅਮਲ ਜ਼ਰੂਰ ਹੋਵੇਗਾ। ਅਮਲੀ ਅਮਲੀ ਨੂੰ ਪਛਾਣਦਾ ਹੈ, ਸੂਫੀ ਸੂਫੀ ਨੂੰ ਪਹਿਚਾਣਦਾ ਹੈ, ਸ਼ਰਾਬ ਪੀਣ ਵਾਲਾ ਸ਼ਰਾਬੀ ਸ਼ਰਾਬੀ ਨੂੰ ਢੂੰਡ ਕੇ ਲੱਭਦਾ ਹੈ। ਤੇ ਸੱਚ ਜਾਣੋ ਜਿਹੜਾ ਗੁਰੂ ਨਾਨਕ ਦਾ ਗੁਰਮਤੀਆ ਸਿੱਖ ਹੈ ਉਹਦੇ ਅੰਦਰ ਦੀ ਭਾਵਨਾ, ਮੈਂ ਕਿਤੇ ਵੀ ਚਲਾ ਜਾਵਾਂ, ਚਾਹੇ ਦੇਸ਼ ਪਰਦੇਸ਼ ਵੀ ਜਾਵਾਂ, ਕਿਸੇ ਵੀ ਥਾਂ ਤੇ ਪਹੁੰਚਾ, ਮੈਨੂੰ ਇਹੋ ਜਿਹਾ ਸੱਜਣ ਮਿਲਾ ਦੇ ਜਿਹਨੂੰ ਮਿਲ ਕੇ ਤੇਰੀ ਯਾਦ ਹਿਰਦੇ ਵਿਚ ਆ ਜਾਏ, ਤੇ ਉਹਨੂੰ ਮਿਲਦੇ ਵੀ ਨੇ। ਦੇਖੋ ਜਿਹੋ ਜਿਹੇ ਬੰਦੇ ਨੂੰ ਮਿਲਾਂਗੇ ਸਾਡੀ ਜ਼ਿੰਦਗੀ ਉਹੋ ਜੀ ਬਣ ਜਾਏਗੀ। ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਤੇ ਗੁਰੂ ਇਤਿਹਾਸ ਵਿਚੋਂ ਆਪ ਨਾਲ ਸਾਂਝ ਪਾਣੀ ਹੈ ਕਿ ਜਿਹੋ ਜਿਹਾ ਲੋਕ ਮਿਲਣਗੇ ਉਹੋ ਜਿਹਾ ਜੀਵਨ ਇੱਕ ਦਿਨ ਟਲ ਜਾਏਗਾ। ਭਾਈ ਗੁਰਦਾਸ ਹੋਣਾ ਦੇ ਕਵਿਤ ਤੋਂ ਅਸੀਂ ਸ਼ੁਰੂ ਕਰਨਾ। ਉਹ ਕਹਿੰਦੇ ਨੇ ਤੱਕੋ ਇੱਕ ਲੋਕ ਉਹ ਨੇ ਕਿ ਜਿਹੜੇ ਸਾਰੇ ਦਿਨ ਵਿਚ ਸਾਨੂੰ ਮਿਲਣਗੇ, ਉਹਨਾਂ ਨੂੰ ਮਿਲ ਕੇ ਅੰਦਰ ਨੂੰ ਸਕੂਨ, ਅੰਦਰ ਨੂੰ ਠੰਡ, ਅੰਦਰ ਨੂੰ ਸ਼ਾਂਤੀ ਤ੍ਰਿਪਤੀ ਹੋਵੇਗੀ, ਬਦੋ ਬਦੀ ਚਿੱਤ ਕਰੇਗਾ ਰੱਬ ਦੇ ਮਾਰਗ ਤੇ ਚੱਲੀਏ। ਤੇ ਇੱਕ ਲੋਕ ਉਹ ਮਿਲਣਗੇ ਕਿ ਜਿਨ੍ਹਾਂ ਨੂੰ ਮਿਲ ਕੇ ਅੰਦਰ ਖਿੰਡੇਗਾ, ਜੇ ਖਿੰਡਿਆਂ ਨੂੰ ਰੋਜ਼ ਮਿਲਦਾ ਰਿਹੋ, ਵਕਾਰੀਆਂ ਨੂੰ ਰੋਜ਼ ਮਿਲਿਓ, ਤੇ ਜਮਾਂ ਦੇ ਘਰ ਨੂੰ ਜਾ ਪਹੁੰਚੇਗਾ, ਜੇ ਕਿਤੇ ਬੰਦਗੀ ਵਾਲਿਆਂ ਦੀ ਸੰਗਤ ਕਰਦਾ ਰਿਹੋ, ਤੇ ਸੱਚ ਜਾਣੀ ਪ੍ਰਭੂ ਦੇ ਘਰ ਅੱਗੇ ਜਾ ਪਹੁੰਚੇਗਾ। ਬਸ ਫਰਕ ਹੈ, ਜਿਉ ਜੇ ਤੈਨੂੰ ਮਿਲ ਗਏ ਤੇਰੀ ਜ਼ਿੰਦਗੀ ਉਹੋ ਜੀ ਬਣ ਜਾਣੀ। ਭਾਈ ਗੁਰਦਾਸ ਹੋਣਾ ਨੇ ਬਹੁਤ ਸੋਹਣਾ ਇੱਕ ਬਿੱਤ ਕਿਹਾ, ਕਹਿਣ ਲੱਗੇ ਕਾਹੂ ਦਸ਼ਾ ਕੀ ਪਵਨ ਗਵਨ ਕੇ ਬਰਖਾ ਹੈ। ਇੱਕ ਪਾਸੇ ਦੀ ਪਵਨ ਆਵੇ ਤੇ ਉਹਦੇ ਮਿਲਣ ਦੇ ਨਾਲ ਪਾਣੀ ਸਮੁੰਦਰ ਤੋਂ ਉੱਡ ਕੇ ਬੱਦਲ ਬਣ ਕੇ ਅਸਮਾਨ ਵੀ ਜਾ ਕੇ ਧਰਤੀ ਤੇ ਬਰਖਾ ਕਰਦੇ ਨੇ। ਕਾਹੂ ਦਿਸ਼ਾ ਕੀ ਪਵਨ ਗਵਨ ਕੇ ਬਰਖਾ ਹੈ, ਕਾਹੂ ਦਿਸ਼ਾ ਕੀ ਪਵਨ ਬਾਦਲ ਬਿਲਾਤ ਹੈ। ਇੱਕ ਦੂਜੇ ਪਾਸੇ ਦੀ ਹਵਾ ਆਵੇ ਉਹਦੇ ਮਿਲਣ ਦੀ ਦੇਰ ਏ, ਉਹ ਬਣੇ ਕੋਈ ਬਦਲਾਂ ਨੂੰ ਉਡਾ ਕੇ ਲੈ ਜਾਏਗੀ। ਆਪਾਂ ਇਸ ਵਿਸ਼ੇ ਤੇ ਆਉਣਾ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਵੇ। ਕਾਹੂ ਦਿਸ਼ਾ ਕੀ ਪਵਨ ਗਵਨ ਕੇ ਬਰਖਾ ਹੈ, ਕਾਹੂ ਦਿਸ਼ਾ ਕੀ ਪਵਨ ਬਾਦਲ ਬਿਲਾਤ ਹੈ, ਕਾਹੂ ਜਲ ਪਾਨ ਕੀ ਰਹਿਤ ਅਰੋਗ ਦੇਹੀ। ਇੱਕ ਉਹ ਪਾਣੀ ਹੈ ਜਿਹਦੇ ਪੀਣ ਦੇ ਨਾਲ ਤਨ ਨੂੰ ਅਰੋਗਤਾ ਮਿਲਦੀ ਹੈ, ਕਾਹੂ ਜਲ ਪਿਆਨ ਬਾਪੇ ਬਿਰਥਾ ਬਿਲਲਾਤ ਹੈ। ਤੇ ਇੱਕ ਉਹ ਜਲ ਪਾਣੀ ਹੈ, ਉਹ ਜਲ ਹੈ ਪਾਣੀ ਹੈ ਜਿਹਦੇ ਪੀਣ ਦੇ ਨਾਲ ਬੰਦਾ ਕੁਰਲਾ ਉੱਠਦਾ ਹੈ। ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ। ਇੱਕ ਘਰ ਵਿਚ ਬਲਦੀ ਕੋਈ ਅੱਗ ਹੋਵੇ ਜਿਹਦੇ ਵਿਚ ਰਸੋਈ ਵਿਚ ਆਪਾਂ ਭੋਜਨ ਤਿਆਰ ਕਰਨੇ ਆ, ਪੇਟ ਦੀ ਭੁੱਖ ਦੂਰ ਹੁੰਦੀ ਏ। ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ। ਤੇ ਇੱਕ ਘਰ ਵਿਚੋ ਲੱਗੀ ਕੋਈ ਉਹ ਅੱਗ ਹੈ ਜਿਹੜੀ ਘਰ ਨੂੰ ਸਾੜ ਕੇ ਰਾਹ ਕਰ ਦਿੰਦੀ। ਤਵੱਜੋ ਦਿਓ, ਸਹਿ ਭਾਈ ਗੁਰਦਾਸ ਦੇ ਸ਼ਬਦ ਨੇ। ਇੱਕ ਹਵਾ ਆਵੇ ਤੇ ਬੱਦਲ ਤੇ ਪਾਣੀ ਲੈ ਕੇ ਆਵੇਗੀ, ਇੱਕ ਹਵਾ ਰੁੱਖ ਬਦਲ ਜਾਏ ਤੇ ਬਣੇ ਕੋਈ ਬੱਦਲਾਂ ਨੂੰ ਅਸਮਾਨ ਤੋਂ ਉਡਾ ਕੇ ਲੈ ਜਾਏਗੀ, ਇੱਕ ਪਾਣੀ ਪੀਣ ਦੇ ਨਾਲ ਅੰਦਰ ਨੂੰ ਅਰੋਗਤਾ ਮਿਲੇਗੀ, ਇੱਕ ਪਾਣੀ ਪੀਣ ਦੇ ਨਾਲ ਅੰਦਰ ਤੜਪ ਉੱਠੇਗਾ, ਇੱਕ ਅੱਗ ਸਾਡੇ ਪੇਟ ਦੀ ਭੁੱਖ ਨੂੰ ਦੂਰ ਕਰਨ ਵਿਚ ਸਹਾਇਕ ਹੋਵੇਗੀ, ਤੇ ਇੱਕ ਅੱਗ ਘਰ ਨੂੰ ਸਾੜ ਕੇ ਤਬਾਹ ਕਰ ਦੇਗੀ। ਇੱਕ ਉਹਨਾਂ ਲੋਕਾਂ ਦੀ ਸੰਗਤ ਹੈ ਜਿਹਨੂੰ ਮਿਲਾਂਗੇ ਤੇ ਯਮਾਂ ਦੇ ਘਰ ਤੱਕ ਲੈ ਜਾਏਗੀ, ਤੇ ਇੱਕ ਉਹਨਾਂ ਗੁਰਮੁਖ ਪਿਆਰਿਆਂ ਨੂੰ ਮਿਲਾਂਗੇ ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਮੁਕਤੀ ਦੇ ਪਦ ਤੱਕ ਪਹੁੰਚ ਜਾਣਗੇ। ਭਾਈ ਸਾਹਿਬ ਨੇ ਸ਼ਬਦ ਕਹਿ ਅਖੀਰ ਤੇ, ਕਹਿਣ ਲੱਗੇ ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ ਸੇਈ ਪਿਆਰੇ ਮੇਲ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਤ। ਕਹਿਣ ਲੱਗੇ ਕਾਹੂ ਕੀ ਸੰਗਤ ਜਮਪੁਰ ਲੈ ਜਾਤ ਹੈ, ਕਾਹੂ ਕੀ ਸੰਗਤ ਮਿਲ ਜਮਪੁਰ ਲੈ ਜਾਤ ਹੈ। ਇੱਕ ਜਮਾਂ ਦੇ ਘਰ ਨੂੰ ਲੈ ਜਾਂਦਾ ਤੇ ਦੂਜਾ ਸੰਗਤ ਕਰੀਏ ਗੁਰਮੁਖ ਪਿਆਰੇ ਮਿਲਣ ਤੇ ਗੁਰੂ ਕੇ ਸਿੱਖੋ ਉਹ ਪਰਮਾਤਮਾ ਦੇ ਘਰ ਤੱਕ ਲੈ ਜਾਂਦੇ ਨੇ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਕੀ ਕਾਰਨ, ਇਹਦੇ ਵਿੱਚ ਨਫ਼ਰਤ ਹੈ ਕਿ ਕੇਵਲ ਉਹੀ ਮਿਲਣ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਨੇ। ਮੈਂ ਕੁਝ ਕੁ ਉਦਾਹਰਣਾਂ ਆਪ ਜੀ ਦੇ ਸਮਕਸ਼ ਬੇਨਤੀ ਕਰਨੀ ਚਾਹੁੰਦਾ। ਇਹ ਜ਼ਰੂਰੀ ਨਹੀਂ ਹਰ ਬੰਦਾ ਜਿਹਦਾ ਸਰੀਰ ਪੰਜਾਂ ਤੱਤਾਂ ਦਾ ਬਣਿਆ ਉਸ ਬੰਦੇ ਕੋਲ ਬੈਠਿਆਂ ਸਾਡੇ ਅੰਦਰ ਨੂੰ ਟਿਕਾ ਮਿਲ ਸਕੇ। ਗੁਰੂ ਕੇ ਸਿੱਖੋ ਸੂਰਜ ਦੀਆਂ ਕਿਰਨਾਂ ਸਾਰੀ ਧਰਤੀ ਤੇ ਪੈਂਦੀਆਂ ਨੇ। ਮੈਂ ਕਈ ਵਾਰੀ ਇਹ ਉਦਾਹਰਣ ਦੇ ਚੁੱਕਾ ਵਾਂ ਕਿ ਸੂਰਜ ਜਦੋਂ ਨਿਕਲਦਾ ਹੈ ਤੇ ਉਹਦੀਆਂ ਕਿਰਨਾਂ ਬਨਸਪਤੀ ਰੁੱਖਾਂ ਦੇ ਪੱਤਿਆਂ ਤੇ ਵੀ ਪੈਣਗੀਆਂ, ਉਹਦੀਆਂ ਕਿਰਨਾਂ ਜ਼ਮੀਨ ਤੇ ਪਈ ਕੋਈ ਮਿੱਟੀ ਤੇ ਵੀ ਪੈਣਗੀਆਂ, ਉਹਦੀਆਂ ਕਿਰਨਾਂ ਪੱਥਰਾਂ ਦੇ ਉੱਪਰ ਵੀ ਪੈਣਗੀਆਂ, ਉਹਦੀਆਂ ਕਿਰਨਾਂ ਜਿਹੜਾ ਨਿਰਮਲ ਦਰਪਣ ਹੈ ਸ਼ੀਸ਼ੇ ਤੇ ਵੀ ਪੈਣਗੀਆਂ, ਉਹਦੀਆਂ ਕਿਰਨਾਂ ਇੱਕ ਟਿਕੇ ਕੋਈ ਪਾਣੀ ਤੇ ਵੀ ਪੈਣਗੀਆਂ। ਮੇਰੀ ਬੇਨਤੀ ਸਮਝਿਓ, ਜਦੋਂ ਸੂਰਜ ਦੀ ਕਰਨ ਮਿੱਟੀ ਤੇ ਪਏ ਤੇ ਮਿੱਟੀ ਵਿੱਚੋਂ ਝਾਤੀ ਮਾਰ ਕੇ ਦੇਖਿਓ, ਕਦੀ ਸੂਰਜ ਦਾ ਪ੍ਰਤੀਬਿੰਬ ਨਹੀਂ ਦਿਸੇਗਾ। ਪ੍ਰਤੀਬਿੰਬ ਸ਼ਬਦ ਆਪ ਸਮਝਦੇ ਪਏ ਹੋ ਕਿ ਸੂਰਜ ਦਾ ਪਰਛਾਵਾਂ ਮਿੱਟੀ ਵਿੱਚੋਂ ਨਹੀਂ ਦਿਸਣਾ। ਜੇ ਕਿਤੇ ਪੱਤਿਆਂ ਤੇ ਸੂਰਜ ਦੀ ਕਿਰਨ ਪੈਂਦੀ ਏ ਤੇ ਸੱਚ ਜਾਣੋ, ਉਹਨਾਂ ਪੱਤਿਆਂ ਵਿੱਚੋਂ ਸੂਰਜ ਦਾ ਪ੍ਰਤੀਬਿੰਬ ਨਹੀਂ ਦਿਸਣਾ। ਜੇ ਪੱਥਰ ਤੇ ਸੂਰਜ ਦੀ ਕਿਰਨ ਪੈਂਦੀ ਏ ਉਹਦੇ ਵਿੱਚੋਂ ਸੂਰਜ ਦਾ ਪ੍ਰਤੀਬਿੰਬ ਨਜ਼ਰ ਨਹੀਂ ਆਉਣਾ। ਜੇ ਕਿਤੇ ਲੱਕੜ ਤੇ ਸੂਰਜ ਦੀ ਕਿਰਨ ਪੈਂਦੀ ਏ ਉਹਦੇ ਵਿੱਚੋਂ ਸੂਰਜ ਦਾ ਪਰਛਾਵਾਂ ਨਹੀਂ ਦਿਸਣਾ। ਹਾਂ, ਜੇ ਕਿਤੇ ਪਾਣੀ ਹੋਵੇ ਟਿਕਿਆ ਜਾਂ ਸ਼ੀਸ਼ਾ ਧਰਤੀ ਤੇ ਦਰਪਣ ਪਿਆ ਹੋਵੇ ਤੇ ਉਹਦੇ ਵਿੱਚੋਂ ਝਾਤੀ ਮਾਰਿਓ, ਟਿਕੇ ਹੋਏ ਨਿਰਮਲ ਪਾਣੀ ਵਿੱਚੋਂ ਹੀ ਸੂਰਜ ਦਾ ਪਰਛਾਵਾਂ ਦਿਸਦਾ ਹੈ, ਨਿਰਮਲ ਸ਼ੀਸ਼ੇ ਵਿੱਚੋਂ ਦਿਸਦਾ ਹੈ। ਸੂਰਜ ਦੀ ਕਿਰਨਾਂ ਤਾਂ ਸਾਰੀ ਧਰਤੀ ਤੇ ਪੈਂਦੀਆਂ ਨੇ, ਪਰ ਪ੍ਰਗਟ ਉਹਨਾਂ ਹਿਰਦਿਆਂ ਤੇ ਆਉਂਦੀਆਂ ਨੇ ਜਿਨ੍ਹਾਂ ਦੇ ਅੰਦਰ ਨਿਰਮਲਤਾ ਹੀ ਆ ਚੁੱਕੀ ਹੈ। ਕਿਉਂ ਉਹਨਾਂ ਦੀ ਸੰਗਤ ਮੰਗਨੇ ਆ? ਕਿਉਂ ਕਹਿੰਦੇ ਆ ਉਹ ਗੁਰਮੁਖ ਪਿਆਰੇ ਮੇਲੀ ਕਿ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੈ, ਉਹਨਾਂ ਦਾ ਅੰਦਰ ਦਰਪਣ ਦੀ ਤਰ੍ਹਾਂ ਨਿਰਮਲ ਹੈ, ਉਹਨਾਂ ਦਾ ਅੰਦਰ ਪਾਣੀ ਦੀ ਤਰ੍ਹਾਂ ਨਿਰਮਲ ਹੈ। ਜੇ ਪਾਣੀ ਨਿਰਮਲ ਤੇ ਸ਼ੀਸ਼ੇ ਵਿੱਚੋਂ ਸੂਰਜ ਦਾ ਪ੍ਰਤੀਬਿੰਬ ਦਿਸਦਾ ਹੈ ਤੇ ਗੁਰੂ ਕੇ ਸਿੱਖਾ ਯਕੀਨ ਕਰੀ ਜਿਨ੍ਹਾਂ ਨੇ ਬੰਦਗੀ ਦਾ ਲਿਬਾਸ ਪਾ ਲਿਆ ਹੈ, ਸੱਚ ਜਾਣੀ ਉਹਨਾਂ ਦੇ ਕੋਲ ਬੈਠਿਆਂ ਰੱਬ ਦਾ ਪ੍ਰਤੀਬਿੰਬ ਦਿਸਦਾ ਹੈ। ਤਾਂ ਕਹਿੰਦੇ ਆ ਕਿ ਉਹ ਗੁਰਮੁਖ ਪਿਆਰੇ ਮੇਲੀ। ਮੈਂ ਦੂਸਰੀ ਉਦਾਹਰਨ ਅਰਜ਼ ਕਰਾਂ, ਕਿਉਂ ਗੁਰਮੁਖ ਪਿਆਰਿਆਂ ਦੇ ਮਿਲਾਪ ਲਈ ਅਸੀਂ ਤਰਲੇ ਲੈਨੇ ਆ? ਦੇਖੋ, ਧਰਤੀ ਸਾਰੀ ਦੇ ਥੱਲੇ ਪਾਣੀ ਹੈ। ਕਦੀ ਆਪਾਂ ਸੜਕ ਤੇ ਖਲੋ ਕੇ ਬੁੱਕ ਕਰਕੇ ਕਹਿ ਕਿ ਮੈਨੂੰ ਪਾਣੀ ਮਿਲ ਜਾਏ, ਕਦੀ ਆਪਾਂ ਮੈਦਾਨ ਵਿੱਚ ਕਿਸੇ ਗਰਾਊਂਡ ਵਿੱਚ ਖਲੋ ਕੇ ਕਹਿ ਕਿ ਮੈਨੂੰ ਇਸ ਗਰਾਊਂਡ ਵਿੱਚੋਂ ਹੱਥ ਜੋੜਨਾ, ਮੈਂ ਬੁੱਕ ਕਰਨਾ, ਮੈਨੂੰ ਪਾਣੀ ਮਿਲ ਜਾਏ, ਕਦੀ ਆਪਾਂ ਕਿਸੇ ਸੁੱਕੀ ਮਾਰੂਥਲ ਧਰਤੀ ਤੇ ਜਾ ਕੇ ਖੱਤ ਬੁੱਕ ਕਰਕੇ ਕਹਿ ਕਿ ਮੈਨੂੰ ਪਾਣੀ ਮਿਲ ਜਾਏ? ਗੁਰੂ ਕੇ ਸਿੱਖੋ, ਜਿਸ ਥਾਂ ਤੋਂ ਧਰਤੀ ਦਾ ਸੀਨਾ ਪਾੜ ਕੇ ਪਾਣੀ ਪ੍ਰਗਟ ਹੋ ਜਾਏ, ਜਿਸ ਥਾਂ ਤੇ ਕਦੀ ਅਸੀਂ ਹਿੰਦੁਸਤਾਨ ਦੀ ਮੈਂ ਉਦਾਹਰਨ ਲੈ ਲਵਾਂ, ਧਰਤੀ ਸਾਰੀ ਥੱਲੇ ਪਾਣੀ ਏ ਪੰਜਾਬ ਦੀ ਥੱਲੇ, ਪਰ ਜਿੱਥੇ ਖੂਹ ਪ੍ਰਗਟ ਹੋਏ ਨੇ ਚੇਤੇ ਰੱਖਿਓ, ਉਥੇ ਝੋਕੇ ਬੁੱਕ ਕੀਤੀ ਜਾਂਦੀ ਏ, ਜਿੱਥੇ ਨਲਕੇ ਲਾਏ ਨੇ ਉਥੇ ਪਾਣੀ ਪ੍ਰਗਟ ਹੋਇਆ, ਉਹਦੇ ਅੱਗੇ ਝੋਕੇ ਬੁੱਕ ਕੀਤੀ ਜਾਂਦੀ ਏ। ਧਰਤੀ ਤਾਂ ਸਾਰੀ ਥੱਲੇ ਪਾਣੀ ਏ, ਪਰ ਜਿੱਥੇ ਪ੍ਰਗਟ ਹੋ ਜਾਏ ਉਥੇ ਝੁਕਿਆ ਜਾਂਦਾ, ਉਥੇ ਬੁੱਕ ਕਰਕੇ ਪਾਣੀ ਪੀਨੇ ਆ। ਰੱਬ ਤਾਂ ਸਾਰਿਆਂ ਵਿੱਚ ਰਹਿੰਦਾ ਹੈ, ਗੁਰਮੁਖ ਪਿਆਰਿਆਂ ਦਾ ਮਿਲਾਪ ਤਾਂ ਚਾਹੁੰਦੇ ਆ ਕਿਉਂਕਿ ਉਹਨਾਂ ਦੇ ਅੰਦਰ ਸਾਈਂ ਪ੍ਰਗਟ ਹੋ ਚੁੱਕਾ ਹੈ। ਮੈਂ ਅੱਗੇ ਬਾਣੀ ਵਿੱਚੋਂ ਪ੍ਰਮਾਣ ਅਰਜ਼ ਕਰਨੇ ਨੇ। ਪਹਿਲੀ ਬੇਨਤੀ ਸੀ ਕਿ ਸੂਰਜ ਦੀਆਂ ਕਿਰਨਾਂ ਸਾਰੀਆਂ ਥਾਵਾਂ ਤੇ ਪੈਂਦੀਆਂ ਨੇ, ਪਰ ਪ੍ਰਤੀਬਿੰਬ ਕੇਵਲ ਨਿਰਮਲ ਪਾਣੀ ਤੇ ਸ਼ੀਸ਼ੇ ਵਿੱਚੋਂ ਦਿਸਦਾ ਹੈ। ਗੁਰੂ ਕੇ ਸਿੱਖੋ, ਸਾਰੀ ਧਰਤੀ ਦੇ ਥੱਲੇ ਪਾਣੀ ਹੈ, ਪਰ ਜਿੱਥੇ ਪ੍ਰਗਟ ਹੋ ਜਾਏ ਉਥੇ ਝੁਕਿਆ ਜਾਂਦਾ ਤੇ ਉਥੇ ਹੱਥ ਅੱਡੇ ਜਾਂਦੇ ਨੇ। ਤੀਸਰੀ ਉਦਾਹਰਨ ਮੈਂ ਦੇਣਾ ਹੁੰਦਾ ਕਿ ਦੇਖੋ, ਅੱਗ ਸਾਰੀ ਬਨਸਪਤੀ ਵਿੱਚ ਹੈ। ਸਰਦੀ ਦੇ ਦਿਨ ਨੇ ਕਿ ਜਿਸ ਘਰ ਵਿੱਚ ਆਪਾਂ ਰਹਿੰਦੇ ਹਾਂ ਉਹਦੇ ਵਿੱਚ ਅੱਗ ਨਹੀਂ, ਜਿਸ ਬਗੀਚੇ ਵਿੱਚ ਆਪਾਂ ਟਹਿਲਨੇ ਹਾਂ ਕਿ ਉਸ ਬਗੀਚੇ ਵਿੱਚ ਅੱਗ ਨਹੀਂ। ਅੱਗ ਤਾਂ ਘਰ ਦੀ ਦੀਵਾਰ ਵਿੱਚ ਵੀ ਹੈ, ਅੱਗ ਤਾਂ ਸਾਡੇ ਬਗੀਚੇ ਵਿੱਚ ਉੱਗੇ ਹੋਏ ਪੇੜਾਂ ਵਿੱਚ ਵੀ ਹੈ, ਅੱਗ ਤਾਂ ਗੁਰੂ ਕੇ ਸਿੱਖੋ ਬਾਹਰ ਲੱਕੜਾਂ ਵਿੱਚ ਵੀ ਪਈ ਏ, ਪਰ ਸ਼ੇਕੀ ਹਮੇਸ਼ਾ ਉਥੇ ਜਾਂਦੀ ਏ, ਹੱਥ ਉਥੇ ਜਾਂਦੇ ਨੇ ਜਿੱਥੇ ਅੱਗ ਪ੍ਰਗਟ ਹੋ ਜਾਏ। ਕਦੀ ਕਿਸੇ ਨੇ ਦੀਵਾਰ ਨਾਲ ਹੱਥ ਲਾ ਕੇ ਕਹਿ ਕਿ ਇਹਦੇ ਵਿੱਚ ਅੱਗ ਹੈ ਤੇ ਮੈਂ ਅੱਗ ਸੇਕਣੀ ਚਾਹੁੰਦਾ, ਮੇਰੀ ਸਰਦੀ ਠੰਡ ਦੂਰ ਹੋ ਜਾਏ। ਕਦੀ ਕਿਸੇ ਨੇ ਰੁੱਖ ਕੋਲ ਖਲੋ ਕੇ ਕਹਿ ਕਿ ਇਸ ਰੁੱਖ ਦੀਆਂ ਟਾਹਣੀਆਂ ਵਿੱਚ ਅੱਗ ਹੈ ਤੇ ਮੈਂ ਹੱਥ ਕਰਕੇ ਸੇਕਣ ਆਇਆ, ਮੇਰੇ ਤਨ ਦੀ ਸਰਦੀ ਦੂਰ ਹੋ ਜਾਏ। ਅੱਗ ਤਾਂ ਸਾਰੀਆਂ ਲੱਕੜਾਂ ਵਿੱਚ ਹੈ, ਪਰ ਨਿੱਘ ਉਥੇ ਮਿਲਦਾ ਜਿੱਥੇ ਅੱਗ ਪ੍ਰਗਟ ਹੋ ਜਾਂਦੀ ਹੈ। ਮੈਂ ਤਿੰਨ ਉਦਾਹਰਨਾਂ ਅਰਜ਼ ਕੀਤੀਆਂ ਨੇ ਕਿ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੈ। ਗੁਰੂ ਕੇ ਸਿੱਖੋ, ਸਾਰੀਆਂ ਥਾਵਾਂ ਤੇ ਸੂਰਜ ਦੀਆਂ ਕਿਰਨਾਂ ਬਿਖਰਦੀਆਂ ਨੇ, ਪਰ ਪ੍ਰਗਟ ਨਿਰਮਲ ਥਾਵਾਂ ਤੇ ਹੋਈਆਂ ਨੇ। ਪਰਮਾਤਮਾ ਦੀ ਰਹਿਮਤ ਹਰ ਪਾਸੇ ਵਰਸਦੀ ਪਈ ਏ, ਪਰ ਪਵਿੱਤਰ ਖਿਰਦਿਆਂ ਵਿੱਚ ਉਹਦਾ ਪ੍ਰਤੀਬਿੰਬ ਸਾਨੂੰ ਪ੍ਰਗਟ ਦਿਸਦਾ ਹੈ। ਪਾਣੀ ਸਾਰੀ ਧਰਤੀ ਦੇ ਥੱਲੇ ਹੈ, ਪਰ ਪ੍ਰਗਟ ਟਾਵੀਆਂ ਟਾਵੀਆਂ ਥਾਵਾਂ ਤੇ ਹੁੰਦਾ ਹੈ। ਪਰਮਾਤਮਾ ਦੇ ਨਾਮ ਜਲ ਦੀ ਰਹਿਮਤ ਹਰ ਪਾਸੇ ਵਰਸਦੀ ਏ, ਪਰ ਪ੍ਰਗਟ ਕਿਸੇ ਗੁਰਮੁਖ ਹਿਰਦੇ ਵਿੱਚ ਹੁੰਦੀ ਹੈ। ਅੱਗ ਸਾਰੀ ਲੱਕੜਾਂ ਵਿੱਚ ਹੈ, ਪਰ ਪ੍ਰਗਟ ਕਿਸੇ ਟਾਵੀਂ ਟਾਵੀਂ ਥਾਂ ਤੇ ਵੇ। ਗੁਰਮੁਖਾਂ, ਸਾਈਂ ਤਾਂ ਸਾਰਿਆਂ ਵਿੱਚ ਵਿਦਮਾਨ ਹੈ, ਪਰ ਉਹਨਾਂ ਪਿਆਰਿਆਂ ਦਾ ਮਿਲਾਪ ਚਾਹੁੰਦੇ ਆ ਜਿਨ੍ਹਾਂ ਦੇ ਅੰਦਰ ਉਹ ਸਖਿਆਤ ਪ੍ਰਗਟ ਹੋ ਗਿਆ ਹੈ। ਹੁਣ ਆਪਾਂ ਜਦੋਂ ਬਾਣੀ ਵਿੱਚੋਂ ਦਰਸ਼ਨ ਕਰੀਏ ਤੇ ਕੀ ਸਤਿਗੁਰੂ ਨੇ ਕਿਹਾ ਨਹੀਂ ਕਿ ਦਾਤਾ ਮੇਰ ਕਰੀ ਮੈਨੂੰ ਸਾਖਤਾਂ ਦੀ ਸੰਗਤ ਤੋਂ ਬਚਾਈ ਤੇ ਰੰਗ ਰਤੜਿਆਂ ਦੀ ਸੰਗਤ ਬਖਸ਼ੀ। ਮੈਂ ਪਹਿਲਾਂ ਅਰਜ਼ ਕਰਨੀ ਚਾਹੁੰਦਾ ਆਪ ਇਕਾਗਰਤਾ ਥੋੜੀ ਜੀ ਗੁਰਮੁਖੋ ਬਖਸ਼ਿਆ ਜੇ ਕਿ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਰੱਬ ਤੋਂ ਟੁੱਟਿਆਂ ਹੋਇਆਂ ਦੀ ਸੰਗਤ ਤੋਂ ਦੂਰ ਰਹਿਣ ਲਈ ਸਾਨੂੰ ਤਾਕੀਦ ਕੀਤੀ, ਪਰ ਅਸੀਂ ਇਸ ਚੀਜ਼ ਨੂੰ ਸਮਝਦੇ ਨਹੀਂ। ਜਿਸ ਬੰਦੇ ਨੇ ਪਰਮਾਰਥ ਨੂੰ ਕਮਾਣਾ ਜਾਂ ਜਿਹੜਾ ਮਨੁੱਖ ਰੱਬ ਦਾ ਪਿਆਰਾ ਪਰਮਾਰਥ ਕਮਾ ਰਿਹਾ ਉਹ ਆਪਣੀ ਜ਼ਿੰਦਗੀ ਵਿੱਚ ਇਸ ਗੱਲ ਨੂੰ ਗੰਢ ਦੇ ਕੇ ਬੰਨ ਲੈ ਕਿ ਰੱਬ ਦੇ ਟੁੱਟਿਆਂ ਹੋਇਆਂ ਦੀ ਸੰਗਤ ਤੋਂ ਬਚ ਕੇ ਰਹਿ, ਕਿਉਂਕਿ ਉਹ ਕਈ ਦਿਨਾਂ ਦੀ ਇਕਾਗਰਤਾ ਇੱਕ ਸ਼ਬਦ ਜ਼ਬਾਨ ਤੋਂ ਕਹਿ ਕੇ ਭੰਗ ਕਰ ਦਿੰਦੇ ਹੁੰਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਕੇਵਲ ਅੱਗ ਹੈ, ਉਹਨਾਂ ਦੇ ਅੰਦਰ ਕੇਵਲ ਤਪਸ਼ ਹੈ। ਮੇਰੇ ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ, ਕਹਿਣ ਲੱਗੇ ਸਜਣਾ ਕਿ ਇਹਨਾਂ ਤੋਂ ਦੂਰਾਡਾ ਰਹੀ ਤੇ ਤੇਰੀ ਜ਼ਿੰਦਗੀ ਵਿੱਚ ਸੁੱਖ ਹੋਵੇਗਾ। ਅਸੀਂ ਕਬੀਰ ਜੀ ਦੇ ਬਚਨ ਪੜ੍ਹਨੇ ਆ, ਉਹਨਾਂ ਨੇ ਕਿਹਾ, ਕਹਿਣ ਲੱਗੇ ਪ੍ਰਭੂ ਜੀ ਕਿ ਸਿੱਖਾਂ ਨੂੰ ਵੀ ਤਾਕੀਦ ਕੀਤੀ, ਕਹਿਣ ਲੱਗੇ ਖਾਰਜਾ ਸੁਣੈ ਨਾ ਹਰ ਗੁਣ ਗਾਵੈ ਬਾਤਨ ਹੀ ਅਸਮਾਨ ਗਿਰਾਵੈ। ਨਾ ਤਾਂ ਰੱਬ ਦੀ ਸ਼ਿਫਤ ਕਦੀ ਕਰਨੀ ਤੇ ਨਾ ਕਦੀ ਸੁਣਨੀ। ਜਦੋਂ ਇਹਨਾਂ ਨੂੰ ਗੱਲਾਂ ਕਰਦਿਆਂ ਸੁਣੋ ਤੇ ਕਬੀਰ ਜੀ ਕਹਿੰਦੇ ਨੇ ਜਿਵੇਂ ਅੱਜ ਹੀ ਅਸਮਾਨ ਨੂੰ ਲਾ ਕੇ ਤਾਰਿਆਂ ਨੂੰ ਤੋੜ ਕੇ ਧਰਤੀ ਤੇ ਨਾ ਲੈ ਆਉਣਾ। ਮੈਂ ਸਿਰਫ ਇੱਕ ਪੱਖ ਪਹਿਲਾਂ ਬੇਨਤੀ ਕਰਨ ਲੱਗਾ ਕਿ ਸਾਕਤ ਦੀ ਸੰਗਤ ਤੋਂ ਬਚਾਈ ਦਾਤਿਆ ਉਹ ਗੁਰਮੁਖ ਮਿਲਾਈ ਜਿਨ੍ਹਾਂ ਨੂੰ ਮਿਲ ਕੇ ਤੇਰੀ ਯਾਦ ਆਵੇ, ਤੇ ਫਿਰ ਤਵਾਰੀਖ ਵਿੱਚੋਂ ਇਤਿਹਾਸ ਵਿੱਚੋਂ ਹਿਸਟਰੀ ਵਿੱਚੋਂ ਕੁਝ ਪ੍ਰਮਾਣ ਦੇਣੇ ਨੇ ਕਿ ਜਿਨ੍ਹਾਂ ਗੁਰਮੁਖਾਂ ਦੀ ਸੰਗਤ ਕਿਸੇ ਇੱਕ ਖਿੰਨ ਕੀਤੀ ਤੇ ਕੀ ਉਹਨਾਂ ਦੇ ਅੰਦਰ ਨਾਮ ਚਿੱਤ ਆਇਆ ਨੇ। ਸਾਹਿਬ ਨੇ ਕਿਹਾ ਹਰ ਜਸ ਸੁਣੈ ਨਾ ਹਰ ਗੁਣ ਗਾਵੈ ਬਾਤਨ ਹੀ ਅਸਮਾਨ ਗਿਰਾਵੈ ਐਸੇ ਲੋਗਨ ਸਿਉਂ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਏ। ਜਿਹੜੇ ਰੱਬ ਦੀ ਭਗਤੀ ਤੋਂ ਖੀਣੇ ਨੇ, ਰੱਬ ਦੀ ਭਗਤੀ ਤੋਂ ਖਾਲੀ ਨੇ, ਕਹਿਣ ਲੱਗੇ ਉਹਨਾਂ ਦੀ ਸੰਗਤ ਤੋਂ ਹਮੇਸ਼ਾ ਡਰ ਕੇ ਰਹੀ ਸਦਾ ਡਰਾਨੇ ਰਹੀਏ। ਆਪ ਨਾ ਦੇਹ ਚੁਰੂ ਬਰ ਪਾਣੀ ਉਹਨਾਂ ਦਾ ਸੁਭਾਅ ਕੀਏ ਆਪ ਕਦੀ ਪਿਆਸੇ ਨੂੰ ਚੁਲੀ ਪਾਣੀ ਦੀ ਨਿਧੀ ਦਿੱਤੀ ਤੇ ਨਿੰਦੈ ਜੈ ਗੰਗਾ ਆਨੀ। ਕਹਿਣ ਲੱਗੇ ਉਠਤ ਬੈਠਤ ਕੁਟਲਤਾ ਚਾਲੈ ਆਪ ਗਏ ਔਰਨ ਖੂ ਘਾਲੈ। ਪਿਆਰਿਓ ਆਪ ਤਾਂ ਗਏ ਹੀ ਗਏ ਨੇ। ਸਾਹਿਬ ਕਹਿਣ ਲੱਗੇ ਹੋਰਨਾਂ ਨੂੰ ਵੀ ਉਹ ਜ਼ਿੰਦਗੀ ਤਬਾਹ ਪੈ ਕਰਦੇ ਨੇ। ਛਾੜ ਕੁਚਰਚਾ ਆ ਨਾ ਜਾਣੈ ਬ੍ਰਹਮਾ ਹੂ ਕੋ ਕਹਿਓ ਨਾ ਮਾਨੈ। ਜੇ ਬ੍ਰਹਮਾ ਵਰਗਾ ਵੀ ਆ ਕੇ ਉਹਨਾਂ ਨੂੰ ਉਪਦੇਸ਼ ਦੇਣ ਲੱਗ ਪਵੇ ਇਹ ਸਾਖਤ ਬੰਦੇ ਬ੍ਰਹਮਾ ਵਰਗੇ ਦੀ ਗੱਲ ਨਹੀਂ ਮੰਨਦੇ। ਕਬੀਰ ਸਾਹਿਬ ਨੂੰ ਫਿਰ ਪੁੱਛਿਆ ਕਿ ਕੀ ਕਾਰਨ ਜੇ ਦੋ ਚਾਰ ਘੜੀਆਂ ਇਹੋ ਜਿਹੇ ਬੰਦਿਆਂ ਕੋਲ ਬਹਿ ਜਾਈਏ ਤੇ ਤਾਂ ਕੀ ਖੈ। ਕਬੀਰ ਜੀ ਨੇ ਉਥੇ ਦੋ ਕੁ ਉਦਾਹਰਣਾਂ ਦਿੱਤੀਆਂ ਨੇ। ਕਹਿਣ ਲੱਗੇ ਦੇਖੋ ਸੱਜਣਾ ਕੇਲੇ ਦੇ ਪੱਤੇ ਅੱਤ ਦੇ ਕੋਮਲ ਨੇ ਤੇ ਵੱਧ ਕਿਸਮਤੀ ਨਾਲ ਕੇਲਾ ਜੇ ਕਿਤੇ ਬੇਰੀ ਦੇ ਨੇੜੇ ਪੈਦਾ ਹੋ ਜਾਏ ਤੇ ਬੇਰੀ ਦੇ ਅੰਦਰ ਤਿੱਖੇ ਕੰਡੇ ਨੇ, ਉਹਦੀਆਂ ਟਾਹਣੀਆਂ ਨੂੰ ਕੰਡੇ ਲੱਗੇ ਨੇ। ਕੇਲੇ ਦੇ ਪੱਤੇ ਅੱਤ ਦੇ ਕੋਮਲ ਨੇ ਤੇ ਜਦੋਂ ਹਵਾ ਚੱਲਦੀ ਏ ਬੇਰੀ ਤਾਂ ਆਪਣੀ ਮੌਜ ਵਿੱਚ ਝੂਲਦੀ ਏ ਉਹਦੀਆਂ ਟਾਹਣੀਆਂ, ਪਰ ਕੇਲੇ ਦੇ ਪੱਤਿਆਂ ਨੂੰ ਚੀਰ ਚੀਰ ਕੇ ਰੱਖ ਜਾਂਦੀਆਂ ਨੇ। ਜਿਵੇਂ ਕੇਲਾ ਬਦਕਿਸਮਤੀ ਨਾਲ ਬੇਰੀ ਨੇੜੇ ਪੈਦਾ ਹੋ ਜਾਏ ਤੇ ਬੇਰੀ ਉਹਦੇ ਕੋਮਲ ਪੱਤਿਆਂ ਨੂੰ ਚੀਰ ਦਿੰਦੀ ਏ, ਤੂੰ ਅੰਦਰ ਨੂੰ ਕਮਾਣ ਵਾਲਿਆ ਜੇ ਕਿਤੇ ਭੁੱਲ ਕੇ ਸਾਖਤ ਬੰਦੇ ਕੋਲ ਬਹਿ ਗਏ ਕੁਝ ਦਿਨਾਂ ਤੋਂ ਬਾਅਦ ਤੇਰੇ ਅੰਦਰ ਨੂੰ ਬੇਰੀ ਦੀ ਤਰ੍ਹਾਂ ਜਿਵੇਂ ਬੇਰੀ ਚੀਰਦੀ ਏ ਉਹ ਆਪਣੇ ਸ਼ਬਦ ਦੇ ਕੰਡਿਆਂ ਨਾਲ ਤੇਰੇ ਅੰਦਰ ਨੂੰ ਚੀਰ ਕੇ ਰੱਖ ਦੇਗਾ। ਇਹਨਾਂ ਦੀ ਸੰਗਤ ਤੋਂ ਬਚੀ। ਕਬੀਰ ਸਾਹਿਬ ਨੇ ਸ਼ਬਦ ਕਹੇ ਨੇ, ਕਹਿਣ ਲੱਗੇ ਕਬੀਰ ਮਾਰੀ ਮਰੋ ਕੁਸੰਗ ਕੀ। ਕੁਸੰਗ ਦਾ ਅਰਥ ਹੁੰਦਾ ਭੈੜੀ ਸੰਗਤ। ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ ਉਹ ਝੂਲੈ ਉਹ ਚੀਰੀਐ ਸਾਖਤ ਸੰਗ ਨਾ। ਖੇਰ ਦਾਤਾ ਸਾਖਤਾਂ ਦੀ ਸੰਗਤ ਨਹੀਂ ਮੇਰ ਕਰੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ। ਮੈਂ ਸਿਰਫ ਇੱਕ ਪੱਖ ਅਜੇ ਅਰਜ਼ ਕਰ ਰਿਹਾ, ਫਿਰ ਆਉਣਾ ਗੁਰਮੁਖ ਪਿਆਰਿਆਂ ਦੇ ਮੇਲ ਲਈ। ਕਬੀਰ ਜੀ ਨੇ ਦੂਸਰਾ ਨਾਂ ਰਹਿਮਤ ਭਰਿਆ ਬਚਨ ਕਿਹਾ, ਕਹਿਣ ਲੱਗੇ ਜਿਵੇਂ ਬੇਰੀ ਉੱਗੇ ਹੋਏ ਕੇਲੇ ਨੂੰ ਚੀਰ ਦੀ ਹੈ ਤੇ ਕਹਿਣ ਲੱਗੇ ਕੱਪੜੇ ਤੇਰੇ ਚਿੱਟੇ ਹੋਣ, ਤੂੰ ਭਾਵੇਂ ਅੱਤ ਦਾ ਪਵਿੱਤਰ ਹੋਵੇ ਤੇਰੇ ਕੱਪੜਿਆਂ ਨੂੰ ਰੰਚਕ ਮਾਤਰ ਵੀ ਮਲੀਨ ਤਾਂ ਨਾ ਲੱਗੀ ਹੋਵੇ, ਪਰ ਜਦੋਂ ਕਿਤੇ ਤੂੰ ਭਾਂਡਿਆਂ ਵਿੱਚੋਂ ਨਿਕਲੇ ਤੇ ਆਪਣੇ ਹੱਥ ਨਾਲ ਕਾਲੇ ਭਾਂਡਿਆਂ ਨੂੰ ਪਕੜੀ ਨਾ, ਇਥੋਂ ਤੱਕ ਕਿ ਜਦੋਂ ਤੂੰ ਕਾਲੇ ਭਾਂਡਿਆਂ ਵਿੱਚੋਂ ਲੰਘਦਾ ਹੋਵੇ ਤੇ ਜਿਤਨਾ ਮਰਜ਼ੀ ਸੁਚੇਤ ਹੋ ਕੇ ਲੰਘੇ
ਕਿਤੇ ਨਾ ਕਿਤੇ ਤਨ ਦੇ ਕੱਪੜੇ ਤੇ ਭਾਂਡੇ ਦੀ ਕਾਲਕ ਜ਼ਰੂਰ ਲੱਗ ਜਾਏਗੀ, ਕਿਤੇ ਕੋਈ ਕਮੀਜ਼ ਦੀ ਕੰਨੀ ਕਾਲੀ ਹੋ ਜਾਏਗੀ, ਕਿਤੇ ਬਾਂਹ ਦੇ ਕੱਪ ਕਾਲੇ ਹੋ ਜਾਣਗੇ, ਕਿਤੇ ਪਾਏ ਹੋਏ ਤਨ ਵਿਚ ਬਸਤਰ ਪਜਾਮਾ ਕਾਲਾ ਹੋ ਸਕਦਾ। ਕਹਿਣ ਲੱਗੇ ਉਹ ਸੱਜਣਾ, ਜਿਵੇਂ ਕਾਲਾ ਭਾਂਡਾ ਹੱਥ ਵਿਚ ਪਕੜੀਏ ਤੇ ਆਪਣੀ ਕਾਲਕ ਉਹ ਛੱਡ ਜਾਂਦਾ ਹੈ, ਤੇ ਸਾਕਤ ਬੰਦਿਆਂ ਦੀ ਸੰਗਤ ਕਰੀ ਜਿਹੜੇ ਬੋਲ ਉਹ ਬੋਲਣਗੇ। ਮੈਂ ਬੇਨਤੀ ਕਰ ਰਿਹਾ, ਜੇ ਸਾਕਤ ਬੰਦਿਆਂ ਦੀ ਸੰਗਤ ਕੀਤੀ ਤੇ ਜਿਹੜੇ ਬੋਲ ਉਹਨਾਂ ਬੋਲੇ, ਜਦੋਂ ਤੂੰ ਸਿਮਰਨ ਵਿਚ ਬਹਿਗਾ ਨਾ ਤੇ ਤੇਰੇ ਵਿਚ ਸ਼ੰਕੇ ਦੀ ਕਾਲਕ ਜ਼ਰੂਰ ਪੈਦਾ ਕਰਨਗੇ। ਹਜ਼ਾਰਾਂ ਬੰਦੇ ਤੱਕੇ ਨੇ ਜਿਹੜੇ ਅੰਦਰੋਂ ਇੰਨੇ ਟਿਕੇ ਹੋਏ ਸਨ, ਜਿਹੜੇ ਲੋਕ ਦਿਨ ਰਾਤ ਬਾਣੀ ਪੜ੍ਹਦੇ ਸਨ, ਰੱਬ ਤੋਂ ਟੁੱਟਿਆਂ ਦੀ ਸੰਗਤ ਮਿਲੀ, ਉਹਨਾਂ ਨੇ ਦਲੀਲ ਦੀ ਛੁਰੀ ਨਾਲ ਵਾਰ ਕੀਤਾ ਤੇ ਕੁਝ ਕੁ ਦਿਨ ਉਹਨਾਂ ਨੂੰ ਪੜ੍ਹਨ ਤੋਂ ਬਾਅਦ, ਉਹਨਾਂ ਦੀ ਸੰਗਤ ਕਰਨ ਤੋਂ ਬਾਅਦ, ਹਕੀਕਤ ਵਿਚ ਉਹਨਾਂ ਦੇ ਅੰਦਰ ਪਵਿੱਤਰ ਵੀ ਉਹਨਾਂ ਨੇ ਕਾਲੇ ਕਰ ਦਿੱਤੇ। ਸਾਹਿਬ ਕਿੰਨੇ ਨਾ ਤੂੰ ਬਚੀ। ਹਜ਼ੂਰ ਨੇ ਦੂਜਾ ਬਖਸ਼ਿਸ਼ ਭਰਿਆ ਬਚਨ ਕਿਹਾ। ਕਹਿਣ ਲੱਗੇ ਕਬੀਰ, ਸਾਕਤ ਸੰਗ ਨਾ ਕੀਜੀਐ, ਦੂਰ ਐ ਜਾਈਐ ਭਾਗ, ਪਰ ਤੂੰ ਬੇਨਤੀ ਕਰੀ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਕਹਿਣ ਲੱਗੇ ਸਾਕਤ ਸੰਗ ਨਾ ਕੀਜੀਐ, ਦੂਰੈ ਜਾਈਐ ਭਾਗ, ਬਾਸਣ ਕਾਰੋ ਪਰਸੀਐ, ਤਾਂ ਕਿਛ ਲਾਗੈ ਦਾਗ। ਜਦੋਂ ਕਾਲੇ ਭਾਂਡੇ ਨੂੰ ਸਪਰਸ਼ ਕਰੇਗਾ ਤੇ ਗੁਰੂ ਕੇ ਸਿੱਖਾਂ ਸੱਚ ਜਾਣੀ ਤੇਰੇ ਉੱਤੇ ਕੋਈ ਨਾ ਕੋਈ ਉਹਨੇ ਦਾਗ ਲਾ ਦੇਣਾ। ਹੁਣ ਕਈ ਵਾਰੀ ਪਿਛਲੇ ਦਿਨ ਵੀ ਇੱਕ ਅਰਜ਼ ਕੀਤੀ ਸੀ, ਅਸੀਂ ਇਹ ਸਵਾਲ ਹਰ ਕੋਈ ਕਰਦਾ ਹੈ ਕਿ ਸਾਡਾ ਅੰਦਰ ਨਹੀਂ ਟਿਕਦਾ ਜੀ। ਪਹਿਲਾ ਸਵਾਲ ਹੁੰਦਾ ਕਿ ਬਾਣੀ ਪੜ੍ਹਨੇ ਆ, ਸਿਮਰਨ ਕਰਨੇ ਆ, ਅੰਦਰ ਨਹੀਂ ਟਿਕਦਾ। ਮੈਂ ਬੇਨਤੀ ਕਰਾਂ, ਇਹ ਆਪਾਂ ਇਹ ਤਾਂ ਦੇਖੀਏ ਕਿ ਬਾਣੀ ਪੜ੍ਹਨ ਤੋਂ ਪਹਿਲਾਂ ਸਾਰੇ ਦਿਨ ਵਿਚ ਅਸੀਂ ਕਰਮ ਕੀ ਕੀਤੇ ਨੇ। ਅੱਧਾ ਘੰਟਾ ਗੁਟਕਾ ਪਕੜਿਆ, ਕਹਿ ਦਿੱਤਾ ਰਾਓ ਜੀ ਬੰਦ ਕਰ ਦਿਓ, ਮਨ ਮੂੰਹ ਨੂੰ ਕੋਈ ਨਹੀਂ ਟਿਕਦਾ। ਮੈਂ ਕਹਿੰਦਾ ਮਨ ਨੂੰ ਟਿਕਾਣ ਦਾ ਯਤਨ ਕਿਸੇ ਨੇ ਕੀਤਾ? ਮਨ ਨੂੰ ਟਿਕਾਣ ਵਾਸਤੇ ਯਤਨ ਕਰਦੇ ਨਹੀਂ। ਉਸ ਦਿਨ ਮੈਂ ਬੇਨਤੀ ਕੀਤੀ ਸੀ, ਸਾਰਾ ਦਿਨ ਅੱਖਾਂ ਨਾਲ ਪਰਾਏ ਤਨ ਨੂੰ ਮਲੀਨ ਬਿਰਤੀ ਨਾਲ ਤੱਕਣਾ ਤੇ ਪਰਤ ਕੇ ਸਵੇਰੇ ਕਹਿਣਾ ਸਿਮਰਨ ਵਿਚ ਚਿੱਤ ਨਹੀਂ ਲੱਗਣਾ। ਲੱਗਣਾ ਸਵਾਹ ਸੀ, ਕਿਉਂਕਿ ਅੰਦਰ ਤਾਂ ਮਲੀਨਤਾ ਗਈ ਹੈ। ਸਾਰੀ ਰਾਤ ਮਲੀਨ ਮੂਵੀ ਤੱਕਣੀ ਤੇ ਸਵੇਰੇ ਕਹਿਣਾ ਮੇਰਾ ਨਿਤਨੇਮ ਵੀ ਚਿੱਤ ਨਹੀਂ ਲੱਗਾ। ਚਿੱਤ ਕਿੱਥੋਂ ਲੱਗੇਗਾ? ਸਾਰਾ ਦਿਨ ਜ਼ਬਾਨ ਤੇ ਝੂਠ ਬੋਲਣਾ ਤੇ ਕਹਿਣਾ ਸ਼ਾਮ ਨੂੰ ਸੋਦਰ ਦਾ ਰਹਿ ਰਾਸ ਦਾ ਪਾਠ ਕਰਦਿਆਂ ਆਨੰਦ ਨਹੀਂ ਆਇਆ। ਮੇਰੇ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ, ਉਹ ਬੰਦਿਆ ਜੇ ਆਪਣੇ ਅੰਦਰ ਨੂੰ ਟਿਕਾਣੀ ਤੇ ਮਿੱਥਿਆ ਨਾਹੀ ਰਸਨਾ ਪਰਸ਼, ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਪਰ ਤਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਉਹ ਇੱਕ ਪਾਸੇ ਕਹਿੰਦਾ ਕੀਰਤਨ ਸੁਣਦਿਆਂ ਰਸ ਨਹੀਂ ਆਉਂਦਾ ਤੇ ਕਦੀ ਤੱਕਿਓ, ਜਿਹੜੇ ਬੰਦੇ ਅੰਦਰੋਂ ਖਿੰਡੇ ਨੇ ਨਾ, ਵਾਹਿਗੁਰੂ ਦੀ ਕਿਰਪਾ ਨਾਲ ਮੈਂ ਦਾਵਾ ਨਹੀਂ ਕਰਦਾ, ਉਹ ਦੋ ਚਾਰ ਮਿੰਟ, ਮੈਂ ਕਹਿੰਦਾ 10 ਮਿੰਟ ਕਿਤੇ ਸੰਗਤ ਵਿਚ ਬਹਿਣ, ਇੱਕ ਖਿੰਡ ਵਿਚ ਪਤਾ ਲੱਗ ਜਾਏਗਾ ਇਹ ਬੰਦੇ ਦਾ ਅੰਦਰ ਕਿੱਥੇ ਕੁਪਿਆ ਹੋਇਆ, ਕਿਉਂਕਿ ਉਹਦੇ ਅੰਦਰ ਟਿਕਾ ਨਹੀਂ ਹੁੰਦਾ। ਆਵਾਸੀਆਂ ਲਈ ਜਾਏਗਾ, ਚਾਰ ਚੁਫੇਰੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਤੱਕੀ ਜਾਏਗਾ, ਕਦੀ ਪਾਸੇ ਮਾਰੀ ਜਾਏਗਾ, ਕਦੀ ਤੁਸੀਂ ਗੱਲ ਕੋਈ ਕਰੋਗੇ ਉਹਦੇ ਉੱਤੇ ਅੰਦਰੇ ਅੰਦਰ ਕਟਾਕਸ਼ ਕਰੀ ਜਾਏਗਾ, ਕਿਉਂਕਿ ਜਿਹੜੇ ਉਹਦੇ ਅੰਦਰ ਦੀ ਵਾਈਬ੍ਰੇਸ਼ਨ ਹੈ ਉਹ ਬੋਲਣ ਵਾਲੇ ਤੇ ਅਸਰ ਕਰਦੀ ਏ। ਇੱਕ ਖਿੰਨ ਵਿਚ ਪਤਾ ਲੱਗ ਜਾਂਦਾ ਇਹ ਬੰਦਾ ਅਸਲ ਵਿਚ ਅੰਦਰੋਂ ਟਿਕਿਆ ਨਹੀਂ, ਪਰ ਜੇ ਆਪ ਟਿਕੇ ਹੋਈਏ ਤੇ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਸੱਜਣਾ ਕਿ ਦੇਖ ਕਰਨਾ ਸੁਣਾ ਕਾਉ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਜੇ ਤੂੰ ਇਹਨਾਂ ਚੀਜ਼ਾਂ ਨੂੰ ਕਮਾਨੈ ਤੇ ਤੇਰਾ ਅੰਦਰ ਜ਼ਰੂਰ ਟਿਕੇਗਾ। ਗੁਰੂ ਅਰਜੁਨ ਸਾਹਿਬ ਨੇ ਤਾਂ ਇਥੋਂ ਤੱਕ ਆਖੈ ਕਿ ਸੰਗਤ ਕਰਨੀ ਤਾਂ ਦੂਰ ਦੀ ਗੱਲ, ਮੇਰੇ ਵਾਹਿਗੁਰੂ ਇੱਕ ਮਿਹਰ ਕਰੀ ਕਿ ਸਾਕਤ ਬੰਦਿਆਂ ਦੇ ਗੀਤ, ਸਾਕਤ ਬੰਦਿਆਂ ਦੇ ਸ਼ਬਦ, ਸਾਕਤ ਬੰਦਿਆਂ ਦੇ ਟੱਪੇ, ਸਾਕਤ ਬੰਦਿਆਂ ਦੀਆਂ ਬੋਲੀਆਂ, ਸਾਕਤ ਬੰਦਿਆਂ ਦੇ ਗਾਏ ਹੋਏ ਜਿਹੜੇ ਅਲਫਾਜ਼ ਨੇ ਉਹ ਮੇਰੇ ਕੰਨਾਂ ਵਿਚ ਕਦੀ ਨਾ ਪੈਣ, ਕਿਉਂਕਿ ਉਹ ਵੀ ਪੈਣ ਦੇ ਨਾਲ ਮੇਰਾ ਅੰਦਰ ਖਿੰਡ ਜਾਂਦਾ ਹੈ। ਜੇ ਪਰਮਾਰਥ ਨੂੰ ਕਮਾਣਾ ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ। ਤੇ ਸਾਹਿਬ ਗੁਰੂ ਅਰਜੁਨ ਦੇਵ ਨੇ ਬਚਨ ਕਿਹਾ, ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ। ਕਹਿੰਦੇ ਨੇ ਖੇ ਮੇਰੇ ਸੋਹਣੇ ਰੱਬ ਜੀ, ਮੈਨੂੰ ਗੁਰਮੁਖ ਪਿਆਰੇ ਮਿਲਾਈ, ਪਰ ਇਹਨਾਂ ਚੀਜ਼ਾਂ ਤੋਂ ਬਚਾ ਕੇ ਰੱਖੀ। ਕਿਹਨਾਂ ਤੋਂ? ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ। ਮੈਂ ਵੈਸੇ ਇਸ ਪਾਸੇ ਤੁਰਨਾ ਨਹੀਂ, ਅਸੀਂ ਕਿਹੜੇ ਪਾਸੇ ਨੂੰ ਜਾਣੇ ਪਏ? ਉਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੋਕਾ ਦੇਣ ਵਾਲੇ ਗੁਰਸਿੱਖੋ, ਇਹਨਾਂ ਦੁਨੀਆਂ ਦੇ ਨਾਟਕ ਚੇਟਕ ਲੱਚਰ ਗੀਤਾਂ ਵਿਚੋਂ ਕਦੀ ਕਿਸੇ ਦਾ ਅੰਦਰ ਟਿਕਿਆ ਦੇਖਿਆ ਜੇ?
ਮੈਂ ਕਹਿੰਦਾ ਜਿਸ ਪਾਸੇ ਅਸੀਂ ਤੁਰੇ ਹਾਂ ਮੁੱਢ ਤਾਂ ਪਹਿਲਾਂ ਮੇਰਾ ਬਾਬਾ ਕਹਿ ਕੇ ਗਿਆ ਜੇ ਬਾਣੀ ਪੜ੍ਹਨੀ ਆ ਤੇ ਇਹਨਾਂ ਤੋਂ ਸੰਕੋਚ ਕਰੀ ਜੇ ਇਹਨਾਂ ਦਾ ਸੰਕੋਚ ਨਾ ਕੀਤਾ ਤੇ ਅੰਦਰ ਬਾਣੀ ਵਸਣੀ ਨੇ ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ ਸਾਹਿਬ ਕਿਰਪਾਲੂ ਜੀ ਨੇ ਮੇਰ ਕੀਤੀ ਮੈਂ ਆਪਣੇ ਵਿਸ਼ੇ ਵੱਲ ਤੁਰਾਂ ਹੁਣ ਆਪਾਂ ਇਸ ਪੱਖ ਵੱਲ ਆਈਏ ਕਿ ਸਹੀ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਜਦੋਂ ਕੋਈ ਅੰਦਰੋਂ ਬੰਦਗੀ ਦੀ ਦਾਤ ਲੈ ਕੇ ਤੁਰਦਾ ਗੁਰੂ ਕੇ ਸਿੱਖੋ ਸ਼ਬਦ ਤਾਂ ਆਪਾਂ ਰੋਜ਼ ਸੁਣਨੇ ਆ ਪਰ ਜੇ ਕਿਤੇ ਉਹ ਭਾਵਨਾ ਨਾਲ ਟਿਕਿਆ ਇੱਕ ਸ਼ਬਦ ਕਹਿ ਦੇ ਤੇ ਬੰਦੇ ਦੇ ਅੰਦਰ ਨੂੰ ਉਹ ਅਣਿਆਲੇ ਤੀਰ ਦੀ ਤਰ੍ਹਾਂ ਵਿੰਨ ਕੇ ਚਲਾ ਜਾਂਦਾ ਹੈ ਮੇਰੇ ਗੁਰੂ ਸਾਹਿਬ ਨੇ ਇੱਕ ਬੇਨਤੀ ਕੀਤੀ ਏ ਕਦੀ ਅਸੀਂ ਵੀ ਉਹ ਬੇਨਤੀ ਕਰਾਂਗੇ ਕਹਿਣ ਲੱਗੇ ਮੇਰੇ ਸਾਈਆਂ ਮੇਰ ਕਰੀ ਕਿ ਭਲਕੇ ਉੱਠ ਪ੍ਰਹੁਣਾ ਮੇਰਾ ਘਰ ਆਵੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਆਪਾਂ ਦੂਜਾ ਪੱਖ ਛੱਡ ਦਿੱਤਾ ਕਿ ਸਾਕਤਾਂ ਦੀ ਸੰਗਤ ਤੋਂ ਬਚਣਾ ਕਹਿਣ ਲੱਗੇ ਭਲਕੇ ਉੱਠ ਪ੍ਰਹੁਣਾ ਮੇਰਾ ਘਰ ਆਵੋ ਤੇ ਕੀ ਕਰਾਂ ਪਾਉ ਪਖਾਲਾਂ ਤਿਸ਼ਕੈ ਮਨ ਤਨ ਨਿਤ ਭਾਵੋ ਮੇਰੇ ਤੇ ਮੇਰ ਕਰੀ ਕਿ ਸਵੇਰੇ ਜਿਹੜਾ ਪ੍ਰਾਹੁਣਾ ਮੇਰੇ ਘਰ ਵਿਚ ਆਵੇ ਸਵੇਰੇ ਕਿਸੇ ਪ੍ਰਾਹੁਣੇ ਦੀ ਕਾਲ ਮੈਨੂੰ ਆਵੇ ਇੱਕ ਮੇਰ ਕਰੀ ਤੇਰੀ ਬੰਦਗੀ ਵਾਲਾ ਸਿਮਰਨ ਵਾਲਾ ਮੇਰੇ ਘਰ ਆ ਜਾਏ ਕਹਿਣ ਲੱਗੇ ਮੈਂ ਉਹਦੇ ਚਰਨਾਂ ਨੂੰ ਚੰਗੀ ਤਰ੍ਹਾਂ ਪਖਾਲਾ ਤੇ ਮੇਰੇ ਘਰ ਵਿਚ ਬਹਿ ਕੇ ਉਹ ਸਿਮਰਨ ਕਰੇ ਮੇਰੇ ਘਰ ਵਿਚ ਬਹਿ ਕੇ ਉਹ ਬਾਣੀ ਪੜੇ ਮੇਰੇ ਘਰ ਵਿਚ ਬਹਿ ਕੇ ਉਹ ਕੀਰਤਨ ਕਰੇ ਮੇਰੇ ਘਰ ਵਿਚ ਬਹਿ ਕੇ ਤੇਰੀ ਸਿਫਤ ਸਲਾਹ ਦੇ ਗੀਤ ਗਾਏ ਤੇ ਤੇਰੀ ਜੇ ਮੇਰ ਹੋ ਜਾਏ ਦਾਤਾ ਸ਼ਾਇਦ ਉਸ ਪ੍ਰਾਹੁਣੇ ਦੀ ਸੰਗਤ ਕਰਕੇ ਮੇਰਾ ਅੰਦਰ ਵੀ ਚੱਲ ਪਵੇ ਸਹੀ ਪਿਆਰੇ ਮੇਲ ਪਲਕੇ ਉੱਠ ਪ੍ਰਾਹੁਣਾ ਮੇਰਾ ਘਰ ਆਵੋ ਪਾਂ ਪਖਾਲਾ ਤਿਸਕੇ ਮਨ ਤਨ ਨਿਤ ਭਾਵੋ ਨਾਮ ਸੁਣੈ ਨਾਮ ਸੰਗ੍ਰਹਿ ਨਾਮੈ ਲਿਵ ਲਾਵੋ ਹੇ ਮੇਰੇ ਦਾਤਾ ਗ੍ਰਹਿ ਧਨ ਸਭ ਪਵਿੱਤਰ ਹੋਏ ਹਰ ਕੈ ਗੁਣ ਗਾਵੋ ਹੁਣ ਪਹਿਲਾਂ ਇਥੇ ਸ਼ਬਦ ਗਾਵੋ ਦਰ ਤੇ ਮੈਂ ਗਾਵਾਂ ਪਹਿਲਾਂ ਸੀ ਮੇਰੇ ਘਰ ਆ ਜਾਏ ਮੇਰੇ ਮਨ ਕਰਕੇ ਤਨ ਕਰਕੇ ਚੰਗਾ ਲੱਗੇ ਉਹ ਨਾਮ ਸੁਣੇ ਨਾਮ ਨੂੰ ਸੰਗ੍ਰਹਿ ਤੇ ਉਹਦੇ ਕੋਲ ਬੈਠਿਆ ਮੇਰੇ ਦਾਤਾ ਮੇਰ ਕਰੀ ਮੇਰੇ ਤੇ ਨੀ ਕਿ ਕੁਝ ਦਿਨਾਂ ਤੋਂ ਬਾਅਦ ਮੈਂ ਵੀ ਰੱਬ ਦੇ ਗੀਤ ਗਾਉਣ ਲੱਗ ਪਵਾਂ ਹਾਂ ਜਿਨ੍ਹਾਂ ਕਲੇ ਪ੍ਰਾਹੁਣੇ ਆਏ ਨਾ ਉਹਨਾਂ ਦੀ ਪੱਤ ਮੇਰੇ ਰੱਬ ਨੇ ਟੱਕੀ ਗੁਰਮੁਖ ਕਿਤੇ ਬੰਦਗੀ ਵਾਲੇ ਦੇ ਘਰ ਚਰਨ ਪੈ ਜਾਣ ਪਰ ਇਹਦਾ ਭਾਵ ਹੁਣ ਹੋਰ ਤਰੀਕੇ ਨਾਲ ਹੁੰਦਾ ਪਏ ਦੇਖੋ ਹਰ ਗੱਲ ਜਿਹੜੀ ਕੋਈ ਸਮੇਂ ਤੋਂ ਬਾਅਦ ਕਰਮ ਕਾਂਡ ਹੋ ਜਾਂਦੀ ਹੁਣ ਕੇਵਲ ਇਹ ਕਰਮ ਕਾਂਡ ਹੁੰਦਾ ਕਿ ਚਲੋ ਅੱਜ ਪੰਜ ਭਾਈ ਬਾਲੀਏ ਅਸੀਂ ਆਮ ਤੌਰ ਤੇ ਕਹਿੰਦੇ ਆ ਨਾ ਸਾਡੇ ਬਾਪੂ ਦਾ ਸਰਾਹ ਦੇ ਪੰਜ ਭਾਈ ਬਾਈਏ ਉਹ ਜਿੰਨੇ ਮਰਜ਼ੀ ਚਰਨ ਪਵਾਈ ਜਾਏ ਇਹਦੇ ਨਾਲ ਘਰ ਨਹੀਂ ਜੇ ਪਵਿੱਤਰ ਹੋਣਾ ਸਾਡੀ ਬਿਰਤੀ ਕਿਹੜੇ ਪਾਸੇ ਟਿਕੀ ਅੰਦਰ ਤਾਂ ਉਹ ਬ੍ਰਾਹਮਣਵਾਦ ਬੈਠੇ ਵੀ ਆਉਣਗੇ ਸਰਾਧ ਦੀ ਰੋਟੀ ਖਾਣਗੇ ਬਾਪੂ ਨੂੰ ਰੋਟੀ ਮਿਲ ਜਾਏਗੀ ਫਰਕ ਹੀ ਪੈ ਗਿਆ ਬਾਹਮਣ ਦੀ ਥਾਂ ਤੇ ਭਾਈ ਬਹਿ ਗਿਆ ਫਰਕ ਤੇ ਕੋਈ ਨਹੀਂ ਹੈਗਾ ਦੇਖੋ ਮੇਰੀ ਬੇਨਤੀ ਸੁਣੋ ਗੁਰਮੁਖ ਇਸ ਵੱਲ ਤਵਜੋ ਦਿਆ ਜੇ ਪਲਕੇ ਉੱਠ ਪ੍ਰਾਹੁਣਾ ਮੇਰਾ ਘਰ ਆਵੋ ਪਾਉ ਪਖਾਲਾ ਤਿਸਕੈ ਮਨ ਤਨ ਨਿਤ ਭਾਵੋ ਨਾਮ ਸੁਣੈ ਨਾਮ ਸੰਗ੍ਰਹਿ ਨਾਮੈ ਲਿਵ ਲਾਵੋ ਗ੍ਰਹਿ ਧਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵੋ ਜੇ ਉਹਦੇ ਆਉਣ ਨਾਲ ਮੇਰੇ ਜੀ ਬੰਦਗੀ ਕਰਨ ਲੱਗ ਪੈਣ ਤੇ ਮੈਂ ਸਮਝਾਂਗਾ ਵਾਕਈ ਕੋਈ ਰੱਬ ਦੀ ਬੰਦਗੀ ਵਾਲਾ ਆਇਆ ਹੈ ਅੱਜ ਸੈਣ ਘਰੋਂ ਨਿਕਲਿਆ ਸ਼ਾਮ ਦਾ ਵੇਲਾ ਭਲਕੇ ਉੱਠ ਪ੍ਰਾਹੁਣਾ ਸਹੀ ਪਿਆਰੇ ਮੇਲ ਉੱਠਿਆ ਤੇ ਦਿਨ ਨਿਕਲਣ ਲੱਗਾ ਰਾਜੇ ਦੀ ਸੇਵਾ ਕਰਨ ਲਈ ਸ਼ਾਮ ਨੂੰ ਜਾਂਦਾ ਤੇ ਸਾਹਮਣੇ ਕੀ ਤੱਕਿਆ ਸਾਧੂ ਪਏ ਆਉਂਦੇ ਨੇ ਰੱਬ ਦੀ ਬੰਦਗੀ ਵਿਚ ਗੜੁੰਦ ਸਾਧੂ ਦੇਖ ਕੇ ਸੈਨ ਨੂੰ ਅੰਜ ਲੱਗਾ ਜਿਵੇਂ ਅੰਦਰ ਨੂੰ ਟਿਕਾ ਮਿਲਿਆ ਸ਼ਾਂਤੀ ਮਿਲੀ ਕਹਿਣ ਲੱਗਾ ਰੱਬ ਦੇ ਸੰਤ ਜਣੋ ਆਓ ਜੀ ਆਇਆਂ ਨੂੰ ਉਹਨਾਂ ਕਿਹਾ ਸੀ ਰਾਤ ਰਹਿਣਾ ਕਿਤੇ ਰਹਿਣ ਬਸੇਰਾ ਮਿਲੇਗਾ ਕਹਿਣ ਲੱਗਾ ਕਿਉਂ ਨੀ ਭਾਵੇਂ ਮੇਰੀ ਕੱਚੀ ਕੁੱਲੀ ਹੈ ਰਾਤ ਤੁਸੀਂ ਮੇਰੇ ਘਰ ਰਹੋ ਪਤਾ ਨੀ ਉਹਨਾਂ ਸੰਤਾਂ ਦੇ ਅੰਦਰ ਕੈਸੀ ਕਸ਼ਿਸ਼ ਸੀ ਕੈਸੀ ਵਾਈਬ੍ਰੇਸ਼ਨ ਸੀ ਕਿਹੋ ਜਿਹਾ ਅੰਦਰ ਦਾ ਟਿਕਾ ਸੀ ਜਦੋਂ ਉਹਦੇ ਘਰ ਚਰਨ ਪਾਏ ਸੈਣ ਦੇ ਪਰਿਵਾਰ ਨੂੰ ਮਿਲੇ ਤੇ ਉਹਨਾਂ ਨੇ ਕੀਰਤਨ ਸ਼ੁਰੂ ਕੀਤਾ ਸੈਣ ਨੇਤਰ ਬੰਦ ਕਰਕੇ ਚੌਂਕੜਾ ਮਾਰ ਕੇ ਬੈਠ ਗਿਆ ਪਤਾ ਹੀ ਉਦੋਂ ਲੱਗਾ ਜਦੋਂ ਸੂਰਜ ਦੀ ਟਿੱਕੀ ਨਿਕਲ ਆਈ ਕਦੀ ਇਹੋ ਜੇ ਪਿਆਰੇ ਮੇਲੀ ਕਿ ਜਿਨ੍ਹਾਂ ਨੂੰ ਮਿਲ ਕੇ ਸਾਰੀ ਰਾਤ ਹੀ ਭੁੱਲ ਜਾਏ ਕੇਵਲ ਤੇਰੀ ਸਿਫਤ ਤੋਂ ਸਲਾਹ ਵਿਚ ਸਵੇਰੇ ਸੂਰਜ ਦੀ ਟਿੱਕੀ ਨਿਕਲੀ ਰੱਬ ਦੇ ਸੰਤ ਜਨਾਂ ਨੂੰ ਦੇ ਕੇ ਵਿਦਾਇਗੀ ਤੁਰਿਆ ਅੱਜ ਰਾਜੇ ਦੇ ਦਰਬਾਰ ਵਿਚ ਪਤਾ ਨੀ ਮੇਰੇ ਨਾਲ ਕੀ ਬੀਤੇਗੀ ਮੈਂ ਉਹਦੀ ਸੇਵਾ ਵਿਚ ਅੱਜ ਇੱਕ ਨਾਗਾ ਪਾਇਆ ਜਦੋਂ ਗਿਆ ਤੇ ਰਾਜਾ ਦੌੜ ਕੇ ਆਇਆ ਕਹਿਣ ਲੱਗਾ ਉਹ ਸੈਣ ਮਾਲਿਸ਼ ਤਾਂ ਰੋਜ਼ ਕਰਦਾ ਸਾਂ ਤਨ ਤੇ
پر پتہ نہیں اج رات تیرے خط ٹچ کرن دی دیر سپرش کرن دی دیر میرا روگ ہی چلا گیا ہے. میں اپنے اندر دی آ قیمتی کینٹھا تے پوشاک لا کے تیرے گلے وچ پانی چاہنا وا کیونکہ اج تو میرے اندر نو جت لیا ہے. ہن او سوچدا میں رات آیا نہیں, اے کون آ گیا جڑا ادی سیوا کردا رہیا. گرو کے سکھو جدو کوئی بندگی والا گھر آوے کارج سور دے نے تے بھائی صاحب نو اے شبد کہنے پئے, کہن لگے سن پرتاپ کبیر دا دوجا سکھ ہووا سین نائی. تھوڑا جا جی میٹر زیادہ ہے تے مینوں تیزی چلنا پینا. سن پرتاپ کبیر دا دوجا سکھ ہووا سین نائی, کہن لگے پریم بھگت راتی کرے پلکے راج دوارے جائی, آئے سنت پرونے سہی پیارے میر, آئے سنت پرونے کیرتن ہووا رین سبائی, چھڈ نہ سکے سنت جان راج دوار نہ سیو کمائی, سات جنا نو ودا کر راج دوار گیا سرمائی, رانا دوروں صدقے دوروں آواز مار کے کیا سینا ہوئے, اج میں تینو اپنی قیمتی پوشاک پوانی چاہنا. رانا دوروں صدقے گلوں کوائے کھول پہنائی, وس کیتا ہوں تد اج بولے راجا سنے لکائی, کہن لگے داتا کتے ہو جائے پیارے میلی, ایک رات کتے اونا دا ملاب کتے سنگت نصیب ہو جائے بندگی دی تے ساری زندگی وچ پلٹا آ جائے. صاحب کہہ رہے سن کہ پلکے اٹھ پرہونا میرا کر آو. بھائی گرداس جی نے سین دا ذکر کیتا, میرے حضور نے ایک اور شبد کہن لگے ساجنا سنت آو میرا سہی پیارے میل, جنا ملیا تیرا نام چتاوے, ساجنا سنت آو میرا آنندا گن گائے منگل کسملا مٹ جائے پریر. ہن ایتھے پریرے دا ارتھ پریرنا نہیں, پریرے دا ارتھ ہوندا ہے پرا ہونا, پرا کرنا دور کرنا. جدوں تیرے گھر وچ آ گئے تے سچ جانی تیرے اندر دی درتی جڑی اسی ویلے تینوں چھڈ کے چلی جائے گی. کیوں رب دی بندگی کرن والے دے نیڑے بئیے تے اندر نوں سکون ملدا ہے. میں ایک دو ادھارن آپ جی دے سمکش بینتی کرنی چاہنا. ویسے دیکھو اے ٹیکے دے ارتھ نہیں, اج سویرے چلدیاں سبحکنی بانی وچاردیاں وچاردیاں من چ آیا بھی ادھے ارتھ کی نے کہ جن جن نام تیایا تن کے کاج سرے. اے پیارے میلی کہن لگے ہر جن جن نام تیایا تن کے اس کاج سرے, ہر گر پورا ارادیا درگہ سچ کھرے. ہن کھرے دے ارتھ اسی کران گے بالکل شدھ. گرمکھو میں دعوی نہیں کرنا ارتھاں دا, میرے من چاہے سویرے آیا بھی سہی پیارے میل ایتھے دے ارتھ نہیں بن گئے. جدو سچ آ گیا تے کھرے دی گنجائش نہیں, سچ اپنے آپ وچ کھرا ہے. کہن لگے اے ہو جائے پیارے مل جان گے تے جدن رب دی درگاہ بھی ترے گا تے سچ جانی اوتھے کھلوتے بھی تینوں ملن گے. کھرے در تے کھلوتے ہوئے کہن لگے جن جن نام تے آیا تن کے کاج سرے, ہر گر پورا آرادیا درگاہ سچ کھرے. حضور کہہ رہے نے ساجنا سنت آو میرا آنندا گن گائے منگل کسملا مٹ جاہے پریر. اگلا بچن کیتا کہن لگے سنت چرن تروں ماتھا, میں رب دے پیارے دے چرنا وچ اپنے متھے نو رکھ دیا. کیوں چاندنا گرہ ہوئے اندھیر ہے, او دے آن نال میرے اندر نو چانن ملنا ہے. کہن لگے سنت پرساد کمل بگس ہے, سہی پیارے میل جنا ملیا کمل بگس ہے. بینتی کر رہے ہیں کہن لگے سنت پرساد کمل بگس ہے, گو بند پجو پیخ نیرے. او نانو جدو تکاں رب اگے دور جان کے جپدا سا, جدو سنت جن ملے صاحب تا کہندے ساد کا سنگ لگا پرب میٹھا. ایک دن سویرے اتھے عرض کیتی سی کہ رب دی بندگی کرنے والا ملے جڑا اگے نتنم دا سواد نہیں ہوندا, جڑا اگے سمرن دا سواد نہیں ہوندا, ماڑی جی گل کہہ جائے نا انج لگدا بس ہن ایک گل میٹھی لگن لگ پئی. او دے سنگت کیتیاں میٹھی لگے گی. آؤ کدی گرو اتہاس وچوں نظر دوڑا کے دیکھو کھا کنے کو رب دی بندگی کرن والے جڑے پیارے کسے نو ملے او زندگی پلٹ دے گئے. میں کچھ کو گرو اتہاس وچوں ادھارنا دینیاں نے کیونکہ ارداس دی ایک ایہو جہاں اتہاس سرجیا جا رہا ہے اس ارداس دی کتھا دا کہ داتا میر کرے لمبیرے سمے تک ایدی میاد رہے گی. صاحب کرپالو جی کی اونا دے پیارے جے کسے نو ملن تا ایک کھن وچ جیون نہیں پلٹ دے. اج ملشیاں دا پگیر تھایا ہے, تسی تیوک ماتر چلی جائے ہون اتہاس دے ول نظر دوڑایو ਭਗੀਰਥ ਆਇਆ ਤੇ ਸਵੇਰੇ ਉੱਠਿਆ ਦੇਖਿਆ ਇੱਕ ਔਰਤ ਝਾੜੂ ਪਈ ਲਾਂਦੀ ਏ। ਪੁੱਛਿਆ ਤੂੰ ਕੌਣ? ਕਹਿਣ ਲੱਗੀ ਜਿਸ ਕਾਲੀ ਦੀ ਤੂੰ ਪੂਜਾ ਕਰਨਾ ਮੈਂ ਇਹਦੇ ਦਰ ਦੀ ਝਾੜੂ ਬਰਦਾਰ ਹਾਂ, ਇਹਨੂੰ ਛੱਡ ਕੇ ਹੁਣ ਜਾਈ ਨਾ। ਭਗੀਰਥ ਨੇ ਗੁਰੂ ਨਾਨਕ ਦੇ ਚਰਨ ਸਪਰਸ਼ ਕੀਤੇ, ਪਿਆਰੇ ਦਾ ਪਿਆਰਾ ਬਣ ਗਿਆ। ਇੱਕ ਰਾਤ ਲਾਹੌਰ ਗਿਆ ਤੇ ਮਨਸੁਖ ਨੂੰ ਇੱਕ ਰਾਤ ਕੇਵਲ ਮਿਲਿਆ, ਬਸ ਉਹਦੀ ਸੰਗਤ ਕਰਨ ਦੇ ਨਾਲ ਮਨੁੱਖ ਸਦਾ ਲਈ ਗੁਰੂ ਨਾਨਕ ਦਾ ਹੋ ਗਿਆ। ਕੀ ਉਸ ਪਿਆਰੇ ਦੀ ਸੰਗਤ ਕੀਤਿਆਂ ਨਾਮ ਚਿੱਤ ਨਹੀਂ ਆਇਆ? ਭਗੀਰਥ ਦੀ ਸੰਗਤ ਕੀਤਿਆਂ ਮਨਸੁਖ ਗੁਰੂ ਨਾਨਕ ਦਾ ਹੋ ਗਿਆ ਤੇ ਮਨਸੁਖ ਲੈ ਕੇ ਕਿਰਪਾ ਸਮੁੰਦਰ ਦੇ ਕਿਨਾਰੇ ਜਹਾਜ਼ ਲਾ ਕੇ ਅੱਜ ਸ਼ਿਵਨਾਭ ਨੂੰ ਮਿਲਿਆ। ਇੱਕ ਖਿੰਨ ਮਿਲਣ ਦੀ ਦੇਰ ਸੀ ਪਿਆਰਾ, ਉਹਦੇ ਅੰਦਰ ਵੀ ਗੁਰੂ ਨਾਨਕ ਵਸ ਗਿਆ। ਅਸੀਂ ਕਹਿੰਦੇ ਇਹੋ ਜੇ ਪਿਆਰੇ ਮੇਲੀ ਜਿਨ੍ਹਾਂ ਨੂੰ ਮਿਲ ਕੇ ਤੂੰ ਚਿੱਤ ਵਿਚ ਆ ਜਾਏ। ਮੈਂ ਸਿਰਫ ਟਿਊਕ ਮਾਤਰ ਬੇਨਤੀ ਕਰਨੀ ਏ, ਭਗੀਰਥ ਮਿਲਿਆ ਪਿਆਰੇ ਨੂੰ ਤੇ ਪਿਆਰੇ ਦਾ ਪਿਆਰਾ ਬਣ ਗਿਆ, ਪਿਆਰੇ ਦੀ ਸੰਗਤ ਕੀਤੀ ਮਨਸੁਖ ਨੇ ਤੇ ਉਹਦੇ ਅੰਦਰ ਵੀ ਗੁਰੂ ਨਾਨਕ ਚਿੱਤ ਆ ਗਿਆ। ਮਨਸੁਖ ਦੀ ਸੰਗਤ ਕੀਤੀ ਸ਼ਿਵਨਾਭ ਨੇ, ਉਹਦੇ ਅੰਦਰ ਗੁਰੂ ਨਾਨਕ ਚਿੱਤ ਆਇਆ ਤੇ ਜਦੋਂ ਉਹਦੀ ਸੰਗਤ ਸਾਰੀ ਪਰਜਾ ਨੇ ਕੀਤੀ, ਪੂਰੇ ਦਾ ਪੂਰਾ ਰਾਜ ਹੀ ਗੁਰੂ ਨਾਨਕ ਦੀ ਜੈ ਜੈਕਾਰ ਕਰਨ ਲੱਗ ਪਿਆ। ਦਾਤਾ ਇਹੋ ਜਿਹੇ ਪਿਆਰੇ ਮੇਲ ਅੱਜ ਭਾਈ ਲੈਣਾ ਜੀ ਤੁਰੇ ਨੇ। ਮੈਂ ਸਿਰਫ ਇਹ ਨਹੀਂ ਸਾਖੀਆਂ ਦੇ ਵਿਸਤਾਰ ਵੱਲ ਨਹੀਂ, ਟਿਊਕ ਮਾਤਰ ਇਸ ਕਰਕੇ ਅਰਜ਼ ਕਰਨੀ ਚਾਹੁੰਦਾ ਕਿ ਖਾਂ ਅੱਜ ਵੀ ਕੋਈ ਬੰਦਗੀ ਵਾਲਾ ਸੁਬੈਕਨ ਬਚਨ ਕਹਿ, ਉਹਦੇ ਬਚਨਾਂ ਨੂੰ ਗੁਰੂ ਫੁੱਲ ਚਾੜ ਕੇ ਪੂਰਿਆ ਕਰ ਦਿੰਦਾ ਹੁੰਦਾ ਹੈ। ਬੋਲਿਓ ਸੁਬੈਕਨ, ਹਾਂ ਕਹਿਣ ਤੇ ਨਹੀਂ। ਦੇਖੋ ਅੱਜ ਭਾਈ ਲੈਣਾ ਜੀ ਸਾਰੀ ਰਾਤ ਜਗਰਾਤੇ ਵਿਚ ਕੱਟੀਏ, ਸੂਹਾ ਵੇਸ ਪਾ ਕੇ ਨਿਕਲੇ ਨੇ ਤੇ ਇੱਕ ਘਰੋਂ ਆਵਾਜ਼ ਪਈ ਆਉਂਦੀ ਏ, ਪੌੜੀ ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਭਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ, ਜਿਉ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉਪਰ ਘਾਲੀਏ ਕੌਣ ਹੈ, ਕਰਤਾਰਪੁਰ ਤੋਂ ਪਿਆਰੇ ਦਾ ਪਿਆਰਾ ਬਣ ਕੇ ਆਇਆ। ਭਾਈ ਜੋਧ ਇੱਕ ਖਿੰਨ ਕੋਲ ਬੈਠੇ ਨੇ, ਪਤਾ ਨੀ ਉਹਦੀ ਸੰਗਤ ਕਰਨ ਦੇ ਨਾਲ ਚਿੱਤ ਵਿਚ ਗੁਰੂ ਨਾਨਕ ਵਸ ਗਿਆ। ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ, ਹੇ ਮੇਰੇ ਦਾਤਾ ਸਾਰੇ ਦਿਨ ਵਿਚ ਕਿਤੇ ਇੱਕ ਅੱਧਾ ਮਿਲਾ ਦਿਆ ਕਰ ਜਿਹਨੂੰ ਮਿਲ ਕੇ ਸਾਰਾ ਦਿਨ ਤੇਰੀ ਯਾਦ ਆਉਂਦੀ ਰਹੇ। ਮਿਹਰ ਕਰੀ, ਮੈਂ ਅੱਗੇ ਬੇਨਤੀ ਕਰਨੀ ਏ, ਇਸ ਤੋਂ ਬਚਣਾ ਕਿਵੇਂ ਮੈਂ ਸਾਖਤਾਂ ਤੋਂ। ਸਾਹਿਬ ਕਿਰਪਾਲੂ ਜੀ ਨੇ ਭਾਈ ਜੋਧ ਦੀ ਇੱਕ ਕਿੰਨ ਸੰਗਤ ਕੀਤੀ ਤੇ ਭਾਈ ਲਹਿਣਾ ਜੀ ਸਦਾ ਕਰਤਾਰਪੁਰ ਦੇਖੋ ਗਏ ਆਏ ਸਨ। ਸੰਗ ਨੂੰ ਕਿਹਾ ਤੁਸੀਂ ਰੁਕੋ, ਮੈਂ ਹੁਣੇ ਆਇਆ। ਹਾਂ ਮੱਥਾ ਟੇਕਣ ਗਏ ਪਰਤ ਕੇ ਆਏ ਨਹੀਂ, ਸਦਾ ਲਈ ਬਾਬੇ ਦੇ ਬਣ ਗਏ। ਕਿ ਉਹਨਾਂ ਨੂੰ ਪਿਆਰਾ ਮਿਲਿਆ ਨਹੀਂ ਜਿਹਦੇ ਮਿਲਣ ਨਾਲ ਉਹਨਾਂ ਨੂੰ ਗੁਰੂ ਚੇਤੇ ਆਇਆ? ਤੀਜੀ ਉਦਾਹਰਨ ਹੈ, ਇੱਕ ਬੰਦਾ ਰਾਤ ਨੂੰ ਬੋਲੀ ਮਾਰ ਕੇ ਤੋੜ ਕੇ ਚਲਾ ਗਿਆ ਕਿ ਬੁੱਢਾ ਹੋ ਗਿਆ ਅਜੇ ਤੱਕ ਨਗੁਰਿਆ ਤੁਰਿਆ ਫਿਰਨੇ, ਤੇ ਸਵੇਰੇ ਕੰਨਾਂ ਵਿਚ ਆਵਾਜ਼ ਪਈ ਏ ਕਿ ਕਰਨੀ ਕਾਗਦ ਮਨ ਮਿਸਵਾਣੀ ਬੁਰਾ ਭਲਾ ਦੋ ਲੇਖ ਪਏ, ਬੀਬੀ ਅਮਰੋ ਦੇ ਕੋਲ ਖਲੋਤੇ ਨੇ। ਕਿ ਉਹ ਗੁਰਮੁਖ ਪਿਆਰਾ ਮਿਲਿਆ ਨਹੀਂ ਜਿਹਦੇ ਮਿਲਣ ਨਾਲ 62 ਸਾਲ ਦਾ ਬਾਬਾ ਮੋਢੇ ਤੇ ਗਾਗਰ ਚੁੱਕ ਕੇ 12 ਸਾਲ ਘਾਲਣਾ ਪਿਆ ਘਾਲਦਾ ਹੈ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਇਹਦਾ ਮਤਲਬ ਇਹ ਨਹੀਂ ਇੱਕ ਘੜੀ ਮਿਲੇ, ਆਪਾਂ 4 ਕਿਤਾਬਾਂ ਪੜ੍ਹੀਆਂ, ਚੁੰਜ ਚਰਚਾ ਕੀਤੀ ਤੇ ਮਗਰੋਂ ਕਹਿ ਦਿੱਤਾ ਸੀ, ਤਾਂ ਹੀ ਤਾਂ ਅਰਦਾਸ ਕਰਨੇ ਆ। ਸਹੀ ਪਿਆਰੇ ਮੇਲੇ ਪਿਆਰੇ ਪੂਰੇ ਕੋਈ ਨੀ, ਜੇ ਸੱਚ ਜਾਣਿਓ ਉਹ ਮਿਲ ਨਾਲ ਜਿਹਦੇ ਮਿਲ ਨਾਲ ਪਰਤ ਕੇ ਗੁਰੂ ਵਿਸਰੇ ਨਾ। ਸਾਹਿਬ ਕਿਰਪਾਲੂ ਜੀ, ਬੀਬੀ ਅਮਰੋ ਨੇ ਇੱਕ ਸ਼ਬਦ ਪੜ੍ਹੇ ਤੇ ਗੁਰੂ ਕੇ ਸਿੱਖੋ, ਬਾਬਾ ਅਮਰਦਾਸ ਬਜ਼ੁਰਗ ਸਦਾ ਲਈ ਗੁਰੂ ਨਾਨਕ ਸਾਹਿਬ ਦੇ ਘਰ ਦੇਖੋ ਗਏ ਨੇ। ਉਸ ਤੋਂ ਅੱਗੇ ਕਦੀ ਤੱਕੋ, ਅੱਜ ਇੱਕ ਸੱਜਣ ਮੱਝਾਂ ਚੋਰੀ ਕਰਕੇ ਆਉਂਦਾ ਪਿਆ ਤੇ ਪਿੱਛੇ ਉਹਦੇ ਮਾਲਕ ਲੱਗ ਗਏ ਨੇ। ਉਹ ਇੱਕੋ ਦਮ ਛੱਪੜ ਵਿਚ ਮਾਡਾਂ ਟੋਬੇ ਵਿਚ ਮੱਝਾਂ ਵਾੜ ਕੇ ਕਹਿੰਦਾ ਹੈ ਕਿ ਸਾਹਮਣੇ ਫਕੀਰ ਦੀ ਕੁੱਲੀਏ ਦੇ ਕੁਲ ਜਾਵਾਂਗਾ। ਉਹ ਫਕੀਰ ਕੌਣ ਹੈ? ਗੁਰੂ ਰਾਮਦਾਸ ਦਾ ਨਵਾਜਾ ਸਿੱਖ, ਗੁਰੂ ਅਰਜਨ ਦੇ ਵੇਲੇ ਤੱਕ ਟਿਕਿਆ ਭਾਈ ਅਦਲੀ। ਇੱਕੋ ਦਮ ਉਹਦੇ ਕੋਲ ਜਾ ਕੇ ਕਹਿੰਦਾ, ਬਾਬਾ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਨੀ, ਮੈਨੂੰ ਬਚਾ। ਹੁਣ ਧਿਆਨ ਦਿਆ ਜੇ, ਉਹਨੇ ਨੀ ਕਿਹਾ ਜੇ ਕਿ ਤੂੰ ਚੋਰੀ ਨਾ ਕਰ। ਪਤਾ ਨੀ ਸਿੱਖ ਦੀ ਸ਼ਖਸੀਅਤ ਦਾ ਪ੍ਰਭਾਵ ਇੰਨਾ ਪੈ ਗਿਆ ਕਿ ਸਾਰੀ ਜ਼ਿੰਦਗੀ ਚੋਰੀ ਕਰਨ ਵਾਲਾ ਕਹਿੰਦਾ ਅੱਜ ਤੋਂ ਬਾਅਦ ਚੋਰੀ ਨਹੀਂ ਕਰਾਂਗਾ। ਉਹ ਕੌਣ ਸੀ ਜੀ? ਉਹ ਗੁਰੂ ਦਾ ਸੀਨਾ ਸੀ ਭਾਈ ਵਿਧੀ ਚੰਦ। ਇੱਕ ਗੁਰਮੁਖ ਪਿਆਰਾ ਮਿਲਿਆ ਤੇ ਉਥੇ ਪਹੁੰਚ ਗਿਆ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਸੀਨਾ ਟਿਕਿਆ ਹੋਇਆ ਹੈ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ। ਸਾਈ ਮੀਆਂ ਮੀਰ ਦਾ ਜ਼ਿਕਰ ਚੱਲਿਆ, ਸਾਈ ਮੀਆਂ ਮੀਰ ਜੀ ਉਸ ਪਰਮਾਤਮਾ ਦੀ ਸਿਫਤ ਨਾਲ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਅਨਨ ਸੇਵਕ ਸਨ। ਮੈਂ ਬੇਨਤੀ ਸਿਰਫ ਟਿਊਕ ਮਾਤਰ ਕਰ ਰਿਹਾ ਕਿ ਜਿਨ੍ਹਾਂ ਨੂੰ ਗੁਰਮੁਖ ਪਿਆਰੇ ਮਿਲੇ ਉਹਨਾਂ ਦੀ ਜ਼ਿੰਦਗੀ ਵਿਚ ਪਲਟਾ ਜ਼ਰੂਰ ਆਇਆ।
ਤੇ ਜਦੋਂ ਗੁਰਮੁਖ ਪਿਆਰਾ ਕੋਈ ਜੀਵਨ ਵਾਲਾ ਮਿਲ ਗਿਆ ਤੇ ਉਹਨਾਂ ਨੂੰ ਯਾਦ ਕਰਕੇ ਫਿਰ ਅੱਖਾਂ ਭਰਦੇ ਨੇ ਕਿ ਫਲਾਣੇ ਮਹਾਂਪੁਰਸ਼ ਮਿਲੇ ਸਨ, ਇੱਕ ਬਚਨ ਕਹਿ ਕੇ ਗਏ ਸਨ, ਬਸ ਜਿਹੜਾ ਉਹ ਆਨੰਦ ਦੇ ਗਿਆ ਉਹ ਕਦੀ ਭੁੱਲਦਾ ਹੀ ਨਹੀਂ ਪਿਆ। ਉਹਨੇ ਗੁਰਮੁਖ ਪਿਆਰੇ ਹੁਣ ਤੱਕੋ ਸਾਈ ਮੀਆਂ ਮੀਰ ਧੰਨ ਗੁਰੂ ਅਰਜੁਨ ਦੇਵ ਜੀ ਦੇ ਚਰਨਾਂ ਦਾ ਸਿੱਖ ਹੈ, ਉਹਦੀ ਜੀਵਨ ਨੂੰ ਕਦੀ ਪੜਿਓ। ਵੈਸੇ ਮੇਰੇ ਕੋਲ ਸਮਾਂ ਨਹੀਂ, ਤਕਰੀਬਨ ਡੇਢ ਦੋ ਘੰਟੇ ਦਾ ਲੈਕਚਰ ਹੈ ਸਾਈ ਮੀਆਂ ਮੀਰ ਦਾ ਜੀਵਨ। ਥੱਲੇ ਤੱਪੜ ਬੋਰੀਆਂ ਵਿਛੀਆਂ ਹੁੰਦੀਆਂ ਸਨ, ਦਾਰਾ ਸ਼ਿਕੋ ਵਰਗੇ ਉਹਨਾਂ ਦੇ ਮੁਰੀਦ ਸਨ, ਇੰਨੇ ਪਰਹੇਜ਼ਦਾਰ ਸਨ ਕਿ ਦਾਰਾ ਸ਼ਿਕੋ ਦੀ ਲਿਖਤ ਵਿੱਚੋਂ ਵੀ ਕਹਿੰਦੇ ਨੇ ਕਿ ਜਿਸ ਦਿਨ ਮੇਰੀ ਭੈਣ ਜਵਾਨ ਹੋਈ ਕਹਿਣ ਲੱਗੇ ਬੇਟਾ ਅੱਜ ਤੋਂ ਬਾਅਦ ਤੂੰ ਮੈਨੂੰ ਇਸ਼ਨਾਨ ਨਾ ਕਰਾਉਣ ਆਇਆ ਕਰ, ਤੂੰ ਸਿਆਣੀ ਹੋ ਗਈ ਹੈ। ਕਦੀ ਤੱਕਿਓ ਜੇ ਕਿਸੇ ਮਿਲਣ ਆਉਣਾ ਤੇ ਇੱਕੋ ਗੱਲ ਕਹਿਣੀ, ਭਲਿਆ ਆਪਣਾ ਸਮਾਂ ਵੀ ਬਰਬਾਦ ਨਾ ਕਰ, ਤੂੰ ਆਪਣਾ ਕੰਮ ਕਰ, ਮੈਨੂੰ ਅੰਦਰ ਬੈਠ ਕੇ ਆਪਣਾ ਕਰਨ ਦੇ। ਤੱਕੋ ਗੁਰੂ ਅਰਜੁਨ ਦੇਵ ਦੇ ਚਰਨਾਂ ਵਿੱਚ ਗਏ ਤੇ ਘੰਟਿਆਂ ਬੱਧੀ ਇਸ ਅਸ਼ਟਪਦੀ ਦੀ ਵਿਚਾਰ ਕਰਦੇ ਰਹੇ, ਬ੍ਰਹਮ ਗਿਆਨੀ ਕੌਣ ਹੁੰਦਾ ਹੈ। ਤੇ ਮੇਰੇ ਗੁਰੂ ਅਰਜੁਨ ਦੇਵ ਨੇ ਐਸੀ ਨਦਰ ਕੀਤੀ, ਭਾਈ ਗੁਰਦਾਸ ਵਰਗਿਆਂ ਦਾ ਜ਼ਿਕਰ ਗੁਰਮੁਖਾਂ ਦਾ ਕੀਤਾ, ਐਸੀ ਕਿਰਪਾ ਕੀਤੀ ਕਿ ਸਾਈ ਮੀਆਂ ਮੀਰ ਸਾਰੀ ਜ਼ਿੰਦਗੀ ਹੀ ਬ੍ਰਹਮ ਗਿਆਨ ਵਿੱਚ ਵਿਚਰਦੇ ਰਹੇ। ਗੁਰੂ ਅਰਜੁਨ ਦੇਵ ਸ਼ਹੀਦ ਹੁੰਦੇ ਨੇ ਤੇ ਸਾਈ ਦੀਆਂ ਅੱਖਾਂ ਵਿੱਚ ਨੀਰ ਦੀ ਝੜੀ ਏ। ਮੈਂ ਤੱਕਿਓ ਜਿਹੜੀ ਬੇਨਤੀ ਕਰਨ ਲੱਗਾ, ਗੁਰੂ ਅਰਜੁਨ ਦੇਵ ਦੇ ਦਰ ਤੇ ਆਪ ਚੱਲ ਕੇ ਆਉਂਦਾ ਤੇ ਕਈ ਕਈ ਦਿਨ ਉਹ ਸਾਈ ਸਿਫਤਾਂ ਕਰਦਾ, ਗੋਸ਼ਟਾਂ ਕਰਦਾ, ਅੰਦਰ ਨੂੰ ਭਰ ਕੇ ਜਾਂਦਾ ਤੇ ਜਹਾਂਗੀਰ ਨੇ ਦਿੱਲੀ ਵਿੱਚ ਇੱਕ ਵਾਰੀ ਸੱਦਿਆ ਤੇ ਜਦੋਂ ਤੁਰਨ ਲੱਗੇ ਜਹਾਂਗੀਰ ਕਹਿੰਦਾ ਕੁਛ ਮੰਗ ਲਓ ਤੇ ਸਾਈ ਮੀਆਂ ਮੀਰ ਨੇ ਇੱਕੋ ਗੱਲ ਕਹੀ ਸੀ, ਕਹਿਣ ਲੱਗੇ ਮੇਰੀ ਗੱਲ ਮੰਨੇਗਾ। ਜਹਾਂਗੀਰ ਕਹਿੰਦਾ ਦੱਸੋ, ਕਹਿੰਦਾ ਅੱਜ ਤੋਂ ਬਾਅਦ ਮੈਨੂੰ ਆਪਣੇ ਘਰ ਵਿੱਚ ਕਦੀ ਵੀ ਬੁਲਾਈ ਨਾ, ਕਿਉਂਕਿ ਤੈਨੂੰ ਮਿਲ ਕੇ ਖੁਦਾ ਦੀ ਯਾਦ ਵਿਸਰ ਜਾਂਦੀ ਹੈ। ਕਦੀ ਤੱਕਿਓ, ਮੈਂ ਬੇਨਤੀ ਕਰਾਂ, ਇੱਕ ਪਾਸੇ ਹਿੰਦੁਸਤਾਨ ਦਾ ਬਾਦਸ਼ਾਹ, ਉਹ ਇੱਕੋ ਦਮ ਠੰਭਰ ਗਿਆ, ਕਹਿਣ ਲੱਗਾ ਮਹਾਰਾਜ ਮੈਨੂੰ ਬਖਸ਼ ਲਓ। ਕਹਿਣ ਲੱਗਾ ਤੁਸੀਂ ਗੁਰੂ ਅਰਜੁਨ ਦੇਵ ਨੂੰ ਤਾਂ ਕਈ ਕਈ ਦਿਨ ਮਿਲਦੇ ਰਹੇ। ਕਹਿਣ ਲੱਗੇ ਠੰਡ ਦੇ ਘਰ ਸਨ, ਤੈਨੂੰ ਅਕਲ ਨਾ ਆਈ, ਤੂੰ ਤੱਤੀ ਤਵੀ ਤੇ ਬਿਠਾ ਕੇ ਵੀ ਤਪਾਣ ਦਾ ਯਤਨ ਕੀਤਾ, ਉਹ ਤੱਤੀ ਤਵੀ ਤੇ ਠੰਡੇ ਰਹੇ। ਮੈਂ ਇਸ ਕਰਕੇ ਉਹਨਾਂ ਦੇ ਘਰ ਜਾਂਦਾ ਸਾਂ, ਉਹਨਾਂ ਦੇ ਕੋਲ ਬੈਠਿਆ ਮੇਰੇ ਅੰਦਰ ਦੀ ਤਪਸ਼ ਮਿਟਦੀ ਸੀ। ਇਹ ਵੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਜਿਨ੍ਹਾਂ ਨੂੰ ਮਿਲੀਏ ਤੇਰੇ ਨਾਮ ਤੇਰੀ ਯਾਦ ਹਿਰਦੇ ਵਿੱਚ ਆ ਜਾਏ। ਮੈਂ ਕਹਿੰਦਾ ਅੱਜ ਨਹੀਂ, ਅਨੇਕਾਂ ਸਿੱਖ ਸਾਈ ਮੀਆਂ ਮੀਰ ਵਰਗੇ, ਭਾਈ ਵਿਧੀ ਚੰਦ ਵਰਗੇ, ਭਾਈ ਮੰਝ ਵਰਗੇ, ਬਾਬੇ ਬੁੱਢੇ ਵਰਗੇ, ਭਾਈ ਗੁਰਦਾਸ ਵਰਗੇ, ਤੇ ਇੱਕ ਮੈਂ ਬੇਨਤੀ ਕੀਤੀ ਏ ਪਿਛਲੇ ਦਿਨੀ ਵੀ ਕਿ ਗੁਰੂ ਅਜੇ ਜਿਉਂਦਾ ਹੈ, ਤੇ ਜਦੋਂ ਅੱਜ ਕੋਈ ਬੰਦਗੀ ਵਾਲੇ ਦੀ ਗੱਲ ਕਰੇ ਤੇ ਸਾਡੇ ਅੰਦਰ ਇੱਕੋ ਦਮ ਸੂਈਆਂ ਚਿਬਦੀਆਂ ਨੇ। ਦੇਹ ਦੀ ਪੂਜਾ, ਉਹ ਇਸ ਗੱਲ ਨੂੰ ਸਮਝੋ ਸਿੱਖੋ, ਜਿਹੜੇ ਦੇਹ ਦੀ ਪੂਜਾ ਕਰਾਉਂਦੇ ਨੇ ਇੱਕ ਖਿੰਨ ਦੇ ਵਿੱਚ ਉਹਨਾਂ ਤਿੜਕ ਜਾਣਾ। ਹਾਂ ਜਿਹੜੇ ਤੁਰੇ ਫਿਰਦੇ ਨੇ ਰੱਬ ਦੇ ਰੰਗ ਵਿੱਚ ਰੱਤੇ, ਉਹਨਾਂ ਕੋਲ ਅੱਜ ਵੀ ਬੈਠਿਆਂ ਠੰਡ ਪੈਂਦੀ ਹੈ, ਅੱਜ ਵੀ ਉਹਨਾਂ ਨੂੰ ਮਿਲਿਆ ਸਕੂਨ ਮਿਲਦਾ ਹੈ। ਮੈਂ ਇੱਕ ਉਦਾਹਰਨ ਅਕਸਰ ਅਰਜ਼ ਕਰਨਾ ਹੁੰਦਾ ਕਿ ਪ੍ਰੋਫੈਸਰ ਪੂਰਨ ਸਿੰਘ ਵਰਗਾ, ਉਹ ਕਿਸੇ ਨੇ ਇਸ ਚੀਜ਼ ਦੀ ਵਿਆਖਿਆ ਪੜਨੀ ਹੋਵੇ ਕਿ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਉਹਨਾਂ ਦੀ ਜਿਹੜੀ ਕਿਤਾਬ ਖੁੱਲੇ ਲੇਖ ਹੈ ਨਾ, ਉਹਦੀ ਭੂਮਿਕਾ ਕਦੀ ਪੜਿਓ। ਉਹਦੇ ਵਿੱਚ ਉਹਨਾਂ ਨੇ ਇੱਕ ਜ਼ਿਕਰ ਕੀਤਾ, 1912 ਸਿੱਖ ਐਜੂਕੇਸ਼ਨਲ ਕਾਨਫਰੰਸ ਵਿੱਚੋਂ ਮਿਲੇ ਨੇ। ਮੈਂ ਟਿਊਕ ਮਾਤਰ ਅਰਜ਼ ਕਰਨੀ ਹੈ ਕਿ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਉੱਥੇ ਗਏ ਨੇ ਸਟੇਜ ਤੇ ਕੀਰਤ ਹੁੰਦਿਆਂ, ਤੁਸੀਂ ਕਈ ਵਾਰੀ ਇਹ ਘਟਨਾ ਸੁਣੀ, ਮੈਂ ਸਿਰਫ ਸੰਖੇਪ ਮਾਤਰ ਇੱਕ ਅਰਜ਼ ਖੁੱਲੇ ਲੇਖ ਵਿੱਚੋਂ ਕਰਨੀ ਚਾਹੁੰਦਾ। ਉਹਨਾਂ ਨੇ ਸੰਗਤ ਕੀਤੀ ਏ ਉੱਥੇ, ਜਦੋਂ ਬੋਲਣ ਲੱਗੇ ਨੇ, ਆਏ ਕੁਛ ਬੋਲਣ ਸਨ ਤੇ ਬੋਲੀ ਕੁਛ ਗਏ ਨੇ। ਦੇਖੋ ਜਿਹੜਾ ਪਰਮਾਰਥ ਦੀ ਖੇਡ ਏ ਨਾ, ਇਹ ਗਿਆਨੀਆਂ ਗੁਨੀਆਂ ਦੇ ਵੱਸ ਦੀ ਖੇਡ ਨਹੀਂ। ਜੇ ਮੈਂ ਬੇਨਤੀ ਕਰਾਂ, ਲਿਖਾਰੀਆਂ ਲਖੂਰੀਆਂ ਦੇ ਸਾਡੇ ਵਰਗਿਆਂ ਦੀ ਵੱਸ ਦੀ ਖੇਡ ਨਹੀਂ। ਹੁਣ ਇੱਕ ਅਨਪੜ੍ਹ ਬੰਦਾ ਜਿੱਥੇ ਜਾ ਕੇ ਬੋਲਦਾ, ਉੱਥੇ ਪੰਡਿਤ ਦੇ ਵੱਸ ਦਾ ਰੋਗ ਨਹੀਂ ਬੋਲਣਾ। ਇਸੇ ਕਰਕੇ ਕਬੀਰ ਜੀ ਨੇ ਕਿਹਾ ਸੀ, ਕਹਿਣ ਲੱਗੇ ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀਂ। ਇਹਦਾ ਮਤਲਬ ਬਾਹਮਣ ਕੇਵਲ ਇੱਕ ਨਹੀਂ, ਇਹਦਾ ਭਾਵ ਜਿਹੜਾ ਅੱਖਰਾਂ ਦੇ ਵਿੱਚ ਉਲਝ ਕੇ ਰਹਿ ਗਿਆ, ਸੱਚ ਜਾਣੀ ਉਹ ਦਾਨਿਆਂ ਦਾ ਗੁਰੂ ਤਾਂ ਹੋ ਸਕਦਾ ਹੈ, ਭਗਤਾਂ ਦਾ ਗੁਰੂ ਤਾਂ ਅੰਦਰ ਦੀ ਪ੍ਰੇਮਾ ਭਗਤੀ ਹੈ। ਮੈਂ ਉਦਾਹਰਨ ਇੱਕ ਦੇਣਾ ਵਾ, ਪਹੁੰਚ ਜਾਣਾ। ਹੁਣ ਇੱਕ ਬੰਦਾ ਇੰਡੀਆ ਦੀ ਧਰਤੀ ਤੇ ਬੈਠਾ, ਸਿਰਫ ਮੇਰੀ ਉਦਾਹਰਨ ਨੂੰ ਸਮਝਣ ਵਾਸਤੇ, ਕਿ ਉਹਨੂੰ ਕਿਤੇ ਕਿਸੇ ਦਾ ਸਫ਼ਰਨਾਮਾ ਮਿਲ ਜਾਂਦਾ, ਉਹ ਅਮਰੀਕਾ ਹੋ ਕੇ ਗਿਆ ਕੋਈ ਵਿਦਵਾਨ, ਉਹਨੇ ਆਪਣਾ ਸਫ਼ਰਨਾਮਾ ਲਿਖ ਦਿੱਤਾ,
ਉਹਨੇ ਸਫ਼ਰਨਾਮੇ ਵਿੱਚ ਤੁਹਾਡੇ ਸੈਨ ਫ੍ਰਾਂਸਿਸਕੋ ਦਾ ਜ਼ਿਕਰ ਕੀਤਾ, ਐਲਏ ਦਾ ਜ਼ਿਕਰ ਕੀਤਾ, ਨਿਊਯਾਰਕ ਦਾ ਜ਼ਿਕਰ ਕੀਤਾ। ਉਹ ਸਾਰੀਆਂ ਗੱਲਾਂ ਨੂੰ ਪੜਨ ਤੋਂ ਬਾਅਦ ਨਾ ਇੱਕ ਸੱਜਣ ਜਿੱਥੇ ਜਾਂਦਾ ਉੱਥੇ ਫਿਰ ਗੱਲ ਕਰਨੀ ਸ਼ੁਰੂ ਕਰਦਾ, ਅਮਰੀਕਾ ਦਾ ਨਿਊਯਾਰਕ ਸ਼ਹਿਰ ਐਸਾ ਹੈ, ਸੈਨ ਫ੍ਰਾਂਸਿਸਕੋ ਐਸਾ ਹੈ, ਐਲਏ ਐਸਾ ਹੈ। ਇੱਕ ਬੰਦਾ ਬਿਲਕੁਲ ਅਨਪੜ੍ਹ ਹੈ, ਉਹਨੂੰ ਯੂਐਸਏ ਵੀ ਨਹੀਂ ਲਿਖਣਾ ਆਉਂਦਾ, ਉਹਦਾ ਲੱਗ ਗਿਆ ਵੀਜ਼ਾ, ਉਹ ਇੰਡੀਆ ਤੋਂ ਚੜ ਕੇ ਜਹਾਜ਼ ਤੇ ਆ ਗਿਆ ਇੱਥੇ। ਉਹਨੇ ਅੱਖਾਂ ਨਾਲ ਸੈਨ ਫ੍ਰਾਂਸਿਸਕੋ ਤੱਕਿਆ, ਉਹਨੇ ਨਿਊਯਾਰਕ ਦੇਖਿਆ, ਉਹਨੇ ਐਲਏ ਦੇਖਿਆ, ਪਰਤ ਕੇ ਇੰਡੀਆ ਗਿਆ ਤੇ ਜਦੋਂ ਪੜ੍ਹੇ ਲਿਖੇ ਕੋਲ ਗਿਆ ਉਹ ਕਹਿੰਦਾ ਨਹੀਂ ਤੂੰ ਭੁਲੇਖੇ ਵਿੱਚ, ਜੋ ਤੂੰ ਪੜ੍ਹਿਆ ਅਸਲੀਅਤ ਇਹ ਨਹੀਂ, ਜੋ ਮੈਂ ਵੇਖ ਕੇ ਆਇਆ ਅਸਲੀਅਤ ਇਹ ਵੇ। ਹੁਣ ਕੀ ਫਰਕ ਕੱਢੋਗੇ? ਹੁਣ ਇੱਕ ਬੰਦਾ ਵੇਖ ਕੇ ਆਇਆ ਸਭ ਕੁਝ ਅੱਖਾਂ ਨਾਲ। ਮੈਂ ਕਹਿੰਦਾ ਜਿਹੜੇ ਰੱਬ ਦੇ ਪਿਆਰੇ ਭਗਤਾਂ ਦੀ ਬਾਣੀ ਹੈ ਨਾ, ਪੰਡਿਤ ਕਹਿੰਦੇ ਸਨ ਅਨਪੜ੍ਹ ਨੇ, ਉਹ ਕੇਵਲ ਤਾਂ ਕੇਵਲ ਵੇਦਾਂ ਨੂੰ ਖੋਲ ਕੇ ਚਰਚਾ ਕਰਦੇ ਰਹੇ, ਇਹ ਨਾਮ ਦੇ ਜਹਾਜ਼ਾਂ ਤੇ ਚੜ ਕੇ ਰੱਬ ਦਾ ਘਰ ਵੇਖ ਕੇ ਆ ਗਏ, ਬਸ ਫਰਕ ਇਹਨਾਂ ਚ। ਉਹਨਾਂ ਨੇ ਤੱਕਿਆ, ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਕਹਿਣ ਲੱਗੇ ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖ ਹੈ ਆਖੀ, ਜੋ ਅੱਖਾਂ ਨਾਲ ਤੱਕਿਆ ਉਹਨਾਂ ਬੋਲ ਕੇ ਦੱਸ ਦਿੱਤਾ ਵੀ ਆ ਕੁਝ ਸਾਈਂ ਦੇ ਘਰ ਵਿੱਚੋਂ ਅਸੀਂ ਤੱਕ ਕੇ ਆਏ ਆ। ਤੇ ਜਦੋਂ ਤੱਕ ਕੇ ਆਏ ਉਹਨਾਂ ਨੇ ਫਿਰ ਬਾਣੀ ਵਿੱਚ ਰੱਬ ਨਾਲ ਗੱਲਾਂ ਵੀ ਕੀਤੀਆਂ। ਖੈਰ ਮੈਂ ਆਪਣੇ ਵਿਸ਼ੇ ਵੱਲ ਅੱਗੇ ਤੁਰਾਂ। ਪ੍ਰੋਫੈਸਰ ਪੂਰਨ ਸਿੰਘ ਅੱਜ ਸਿੱਖ ਐਜੂਕੇਸ਼ਨ ਕਾਨਫਰੰਸ ਵਿੱਚ ਬੋਲਣ ਲੱਗਾ ਹੈ ਤੇ ਇੱਕੋ ਦਮ ਪਤਾ ਨੀ ਕੀਰਤਨ ਨੇ ਅੰਦਰ ਨੂੰ ਚਰਨਾੜ ਛੇੜੀ, ਬੋਲੀ ਕੁਝ ਖੋਰ ਗਿਆ। ਕੀਰਤਨ ਬੋਲਣ ਤੋਂ ਬਾਅਦ ਸਟੇਜ ਤੇ ਬੈਠਾ ਭਾਈ ਵੀਰ ਸਿੰਘ ਜੀ ਹੋਣਾ ਨੇ ਸਿਰਫ ਆਪਣੇ ਹੱਥ ਨਾਲ ਉਹਨਾਂ ਦੀ ਬਾਂਹ ਨੂੰ ਪਕੜਿਆ, ਕੋਲ ਬਿਠਾਇਆ ਤੇ ਸੱਜਾ ਹੱਥ ਰੱਖ ਕੇ ਮੋਢੇ ਦੇ ਉੱਤੇ ਇੱਕੋ ਦਮ ਉਂਗਲਾਂ ਦੇ ਨਾਲ ਉਹਦੇ ਕੇਸਾਂ ਵਿੱਚ ਸਿਰ ਤੱਕ ਚਲੇ ਗਏ ਤੇ ਇੱਕੋ ਗੱਲ ਕਹਿ, ਕਾਕਾ ਜੀ ਕੇਸ਼ ਬੜੇ ਮੁਲਾਇਮ ਨੇ। ਇਹ ਨੀ ਕਿਹਾ ਕਿ ਰੱਖੋ। ਅੱਜ ਮੈਂ ਪੜ੍ਹ ਰਿਹਾ ਸਾਂ ਕਿਰਪਾਲ ਸਿੰਘ ਕਸੇਲ ਦੀ ਲਿਖਤ ਰਾਜਹੰਸ। ਕਹਿਣ ਲੱਗੇ ਇੱਕੋ ਦਮ ਕਿਹਾ, ਕਹਿਣ ਲੱਗੇ ਕਾਕਾ ਜੀ ਕੇਸ਼ ਬੜੇ ਮੁਲਾਇਮ ਨੇ। ਕਹਿਣ ਦੀ ਦੇਰ ਸੀ, ਪਤਾ ਨੀ ਕਿ ਉਹਨਾਂ ਕੇਸਾਂ ਵਿੱਚ ਕਿਹੜਾ ਕਰੰਟ ਉਸ ਗੁਰਮੁਖ ਨੇ ਲਾ ਦਿੱਤਾ। ਸਿਰ ਤੋਂ ਪੈਰਾਂ ਤੱਕ ਭਾਈ ਵੀਰ ਸਿੰਘ ਦੇ ਟੱਚ ਕਰਨ ਦੀ ਦੇਰ ਸੀ। ਪ੍ਰੋਫੈਸਰ ਪੂਰਨ ਸਿੰਘ ਦਾ ਰੋਮ ਰੋਮ ਕਿਸੇ ਵਿਸਮਾਦ ਵਿੱਚ ਚਲਾ ਗਿਆ। ਮੇਰੇ ਦਾਤੇ ਇਹੋ ਜਿਹੇ ਪਿਆਰੇ ਮੇਲੀ, ਇਹ ਨਾ ਸਮਝਿਓ ਅਸੀਂ ਚਾਰ ਅੱਖਰ ਪੜ੍ਹ ਕੇ ਉਸ ਗੁਰਮੁਖ ਵਿਦਵਾਨ ਤੇ ਕਟਾਕਸ਼ ਕਰਨ ਲੱਗ ਪਏ ਨੇ, ਆਹ ਨਾ ਲਿਖਿਆ ਆਹ ਕਿਉਂ ਲਿਖਿਆ। ਮੈਂ ਕਹਿੰਦਾ ਜਿਹੜਾ ਲਿਖਿਆ ਉਹਦੇ ਤੋਂ ਕੁਝ ਸਿੱਖ ਲਵੋ। ਆ ਕਦੀ ਕਿਸੇ ਨੇ ਉਹਨਾਂ ਦਾ ਰਾਣਾ ਸੂਰਤ ਸਿੰਘ ਪੜ੍ਹਿਆ ਹੋਵੇ ਜਿਨ੍ਹਾਂ ਨੂੰ ਅੱਜ ਤੀਕਰਾਂ? ਮੈਂ ਕਹਿੰਦਾ ਜਿਸ ਘਰ ਵਿੱਚ ਮੌਤ ਹੋ ਜਾਏ, ਕੋਈ ਘਟਨਾ ਵਾਪਰ ਜਾਏ, ਮਾਤਾ ਸਬਰਾਈ ਦੀਆਂ ਸੱਤ ਔਖੀਆਂ ਰਾਤਾਂ ਪੜ੍ਹਿਓ, ਆਪਣੇ ਆਪ ਅੰਦਰ ਟਿਕ ਜਾਂਦੇ। ਕਦੀ ਰਾਣਾ ਸੂਰਤ ਸਿੰਘ ਪੜ੍ਹਿਓ, ਅੰਦਰ ਦੀਆਂ ਮੰਜ਼ਲਾਂ ਕੀ ਨੇ, ਅੰਦਰ ਦੇ ਨਾਮ ਜਪਦਿਆਂ ਕਿਹੜੇ ਕਿਹੜੇ ਪੜਾਅ ਹੁੰਦੇ ਨੇ। ਸਿਰਫ ਕੇਸਾਂ ਨੂੰ ਟੱਚ ਕੀਤਾ ਤੇ ਕਿਹਾ, ਕਾਕਾ ਜੀ ਕੇਸ਼ ਬੜੇ ਮੁਲਾਇਮ ਨੇ। ਕਹਿੰਦੇ ਨੇ ਪ੍ਰੋਫੈਸਰ ਪੂਰਨ ਸਿੰਘ ਰੋ ਪਿਆ, ਅੰਜ ਲੱਗਾ ਕਿ ਜਿਵੇਂ ਮੈਂ ਮੁੱਦਤਾਂ ਪਹਿਲਾਂ ਵਿਛੜ ਕੇ ਚਲਾ ਗਿਆ ਸਾਂ ਤੇ ਡਰਦਾ ਗੁਰਦੁਆਰੇ ਨਹੀਂ ਸੌਂਦਾ, ਅੰਜ ਲੱਗਾ ਜਿਵੇਂ ਮੈਨੂੰ ਅੱਜ ਫਿਰ ਬੂਹਾ ਖੋਲ ਕੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਬੇਟਾ ਤੂੰ ਭਾਵੇਂ ਪਿੱਠ ਦਿਖਾ ਕੇ ਚਲਾ ਗਿਓ ਪਰ ਮੈਂ ਬੂਹਾ ਬੰਦ ਨਹੀਂ ਕੀਤਾ, ਮੈਂ ਅੱਜ ਵੀ ਦਰਵਾਜ਼ਾ ਖੋਲ ਕੇ ਬੈਠਾ, ਤੂੰ ਆ ਤਾਂ ਸਹੀ, ਸੱਚ ਜਾਣੋ। ਪ੍ਰੋਫੈਸਰ ਸਾਹਿਬ ਨੇ ਇਸ ਤੁਕ ਦੀ ਵਿਆਖਿਆ ਕੀਤੀ ਸੀ, ਇੱਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਗ ਬਾਰ ਗੁਰ ਖੇਤ ਹੈ। ਕਹਿੰਦਾ ਸਿੱਖਾਂ ਜਿੰਨਾ ਮਰਜ਼ੀ ਭੱਜ ਜਾਈ, ਇੱਕ ਜਨਮ ਨੀ, ਦੋ ਜਨਮ ਨੀ, ਪੰਜ ਜਨਮ ਨੀ, ਜਿੰਨੇ ਮਰਜ਼ੀ ਜਨਮ ਲਾ ਕੇ ਪਿੱਠ ਕਰਕੇ ਭੱਜ ਜਾਈ, ਜਦੋਂ ਵੀ ਆਵੇਗਾ ਗੁਰੂ ਨਾਨਕ ਦਾ ਬੂਹਾ ਫਿਰ ਖੁੱਲਾ ਹੋਵੇਗਾ, ਤੈਨੂੰ ਬੂਹੇ ਵਿੱਚ ਖਲੋਤੇ ਉਡੀਕ ਦੇਖੋਣਗੇ ਐਸਾ ਗੁਰੂ। ਹੁਣ ਤੱਕੋ ਪ੍ਰੋਫੈਸਰ ਜੀ ਨੂੰ ਇੱਕ ਵਾਰੀ ਟੱਚ ਕੀਤਾ, ਇਕੱਠਿਆਂ ਸਾਰੀ ਰਾਤ ਚਰਚਾ ਹੋਈ। ਸਵੇਰੇ ਪ੍ਰੋਫੈਸਰ ਪੂਰਨ ਸਿੰਘ ਭਾਈ ਵੀਰ ਸਿੰਘ ਨੇ ਕਿਹਾ, ਨਹੀਂ ਤੂੰ ਕੇਸ ਰੱਖ, ਬਿਲਕੁਲ ਨਹੀਂ ਕਿਹਾ। ਕਹਿੰਦਾ ਹੁਣ ਕਿਰਪਾ ਕਰੋ ਦਸਤਾਰ ਦੇ ਦਿਓ, ਮੈਂ ਅੱਜ ਤੋਂ ਬਾਅਦ ਰੁਮਾਲ ਨਹੀਂ ਸਿਰ ਤੇ ਦਸਤਾਰ ਸਜਾਇਆ ਕਰਾਂਗਾ। ਗਏ ਨੇ ਦੇਹਰਾਦੂਨ ਪਹੁੰਚੇ, ਹਜ਼ਾਮਤ ਕਰਨ ਵਾਲਾ ਘਰ ਹੁੰਦਾ ਹੈ, ਉਹਨੂੰ ਆਉਂਦਿਆਂ ਸਾਰ ਕਹਿੰਦੇ ਨੇ, ਅੱਜ ਮੇਰੀ ਪੱਗ ਨੂੰ ਹੱਥ ਨਾ ਲਾਈ, ਅੱਜ ਮੇਰੇ ਕੇਸ ਵਧਣ ਲੱਗੇ ਨੇ, ਦੇਖੀ ਇੱਥੇ ਗੁਰਮੁਖ ਪਿਆਰਾ ਮੈਨੂੰ ਇੱਕ ਮਿਲਿਆ ਈ, ਬਸ ਉਹਨੇ ਹੱਥ ਫੇਰਿਆ, ਜਿੱਥੇ ਉਹਦਾ ਹੱਥ ਫਿਰ ਜਾਏ ਉੱਥੇ ਕੈਂਚੀ ਨਹੀਂ ਚੱਲਦੀ ਹੁੰਦੀ। ਸੱਚ ਜਾਣਿਓ ਜਿੱਥੇ ਗੁਰੂ ਦਾ ਹੱਥ ਫਿਰ ਜਾਏ ਉੱਥੇ ਰੰਬੀਆਂ ਨਹੀਂ ਚੱਲਦੀਆਂ ਹੁੰਦੀਆਂ। ਭਾਈ ਤਾਰੂ ਸਿੰਘ ਦੇ ਸਿਰ ਤੇ ਗੁਰੂ ਦਾ ਹੱਥ ਸੀ, ਰੰਬੀਆਂ ਵੀ ਖੁੰਡੀਆਂ ਹੋ ਗਈਆਂ ਨੇ, ਕੈਂਚੀ ਖੁੰਡੀ ਹੋ ਗਈ ਏ, ਕੇਸ ਨਹੀਂ ਉਹ ਕੱਟ ਸਕੀ, ਉਸ ਗੁਰਮੁਖ ਪਿਆਰੇ ਦੀ ਰਹਿਮਤ ਮਿਲੀ। ਹਾਂ ਜਿਹੜੀ ਉਹਨੇ ਖੁੱਲੇ ਲੇਖ ਵਿੱਚ ਗੱਲ ਕਹੀ ਉਹ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ। ਉਹ ਕਹਿੰਦੇ ਲਿਖਦੇ ਨੇ ਸਾਲ ਬਾਅਦ ਪਰਤ ਕੇ ਆਏ ਅੰਮ੍ਰਿਤ ਛਕਿਆ ਭਾਈ ਸਾਹਿਬ ਹੋਰੀ ਆਪ ਸ਼ਾਮਿਲ ਵਿਚ ਹੋਏ ਤੇ ਜਦੋਂ ਅੰਮ੍ਰਿਤ ਛਕਿਆ ਮੈਂ ਹਰ ਰੋਜ਼ ਦੁਹਾਈ ਦੇਣਾ ਭਾਵੇਂ ਕਈਆਂ ਨੂੰ ਇਹ ਗੱਲ ਪਾਉਂਦੀ ਨਹੀਂ ਅੰਮ੍ਰਿਤ ਛਕਾਣਾ ਨੂੜ ਕੇ ਬੰਨ ਕੇ ਲਿਆਉਣਾ ਨਹੀਂ ਅੰਮ੍ਰਿਤ ਉਹ ਛਕਾਣ ਜਿਨ੍ਹਾਂ ਦੇ ਅੰਦਰ ਆਪ ਨਾਮ ਚੱਲਦਾ ਪਿਆ ਹੈ ਜਿਨ੍ਹੇ ਮੇਰੇ ਵਰਗੇ ਨੇ 1700 ਰੁਪਇਆ ਤਨਖਾਹ ਲੈਣੀ ਹੈ ਐਤਵਾਰ ਨੂੰ ਚੋਲਾ ਬੈਗ ਵਿਚ ਪਾ ਕੇ ਲਿਆਉਣਾ ਤੇ ਬਾਟੇ ਵਿਚ ਖੰਡਾ ਘੁਮਾਈ ਜਾਣਾ ਉਹਦਾ ਕੀ ਅਸਰ ਹੋਣਾ ਦੂਜੇ ਤੇ ਜੀ ਇਹਨੂੰ ਇੱਕ ਦਿਨ ਮੰਨੋਗੇ ਹਕੀਕਤ ਮੰਨੀ ਪੈਗੀ ਕਿਉਂ ਲੋਕ ਅੰਮ੍ਰਿਤ ਤੋਂ ਭੱਜਦੇ ਪਏ ਨੇ ਕਿਉਂਕਿ ਛਕਾਣ ਵਾਲੇ ਵਿਚ ਵੀ ਦਮ ਨਹੀਂ ਦਿਸਦਾ ਪਿਆ ਜੇ ਆਪ ਅੰਦਰ ਨਾਮ ਚੱਲਦਾ ਹੋਵੇ ਆਪ ਅੰਦਰ ਗੁਰੂ ਵਰਸਦਾ ਹੋਵੇ ਅੰਮ੍ਰਿਤ ਦੀ ਦਾਤ ਮਿਲੀ ਤੇ ਕਹਿੰਦੇ ਨੇ ਸਾਲ ਬਾਅਦ ਪ੍ਰੋਫੈਸਰ ਪੂਰਨ ਸਿੰਘ ਅੰਬਾਲੇ ਬੋਲੇ ਅੱਜ ਦਾੜਾ ਵਧਿਆ ਸੀ ਗੋਲ ਦਸਤਾਰਾ ਚਿੱਟਾ ਸਜਾਇਆ ਪਰੀ ਸੰਗਤ ਨੂੰ ਕਹਿੰਦੇ ਨੇ ਉਹ ਪਿੱਛੇ ਦੇਖੋ ਗੁਰੂ ਗੋਬਿੰਦ ਸਿੰਘ ਬਾਜਾਂ ਵਾਲਾ ਘੋੜੇ ਤੇ ਚੜ ਕੇ ਆ ਗਿਆ ਜੇ ਪਤਾ ਨੀ ਉਹਦੇ ਅੰਦਰੋਂ ਕੀ ਕਾਂਗ ਉੱਠੀ ਉੱਚੀ ਸਾਰੀ ਉੱਠ ਪਿਆ ਕਹਿੰਦਾ ਤੱਕੋ ਪਿੱਛੇ ਉਹ ਬੂਹੇ ਚੋਂ ਗੁਰੂ ਗੋਬਿੰਦ ਸਿੰਘ ਆ ਗਏ ਜੇ ਹੱਥ ਵਿਚ ਬਾਜ ਜੇ ਪੰਜ ਪਿਆਰੇ ਜੇ ਉਹ ਦੇਖੋ ਚਾਰ ਸਾਹਿਬਜ਼ਾਦੇ ਨਾਲ ਜੇ ਪਕੜ ਸਕਦੇ ਹੋ ਤੇ ਗੁਰੂ ਗੋਬਿੰਦ ਸਿੰਘ ਦੇ ਕੁੱਟ ਕੇ ਚਰਨ ਪਕੜ ਲਓ ਤੇ ਕਹਿ ਦਿਓ ਸਾਡੇ ਹਿਰਦੇ ਵਿਚ ਵਸ ਜਾ ਹੁਣ ਬਾਹਰ ਨਾ ਨਿਕਲੀ ਗੁਰਮੁਖ ਉਹ ਕਿਨੂੰ ਗੁਰਮੁਖ ਪਿਆਰਾ ਕਿਹੜੀ ਸ਼ੋਅ ਨੂੰ ਲਾ ਗਿਆ ਕਿ ਇੱਕੋ ਦਮ ਇੱਥੇ ਪਹੁੰਚ ਗਏ ਜਦੋਂ ਉਹਨਾਂ ਨੇ ਸਮਾਪਤੀ ਕੀਤੀ ਤੇ ਭਾਈ ਸਾਹਿਬ ਅੱਜ ਫਿਰ ਸਟੇਜ ਤੇ ਬੈਠੇ ਸਨ ਨੀਵੀਂ ਪਾਈ ਬੈਠੇ ਭਾਈ ਸਾਹਿਬ ਤੇ ਸ਼ੁਕਰ ਵੀ ਜੁੜੇ ਸਨ ਦਾਤਾ ਤੂੰ ਮੇਰੀ ਲਾਜ ਰੱਖ ਲਈ ਮੇਰੇ ਤੇ ਭਰੋਸਾ ਕਰਕੇ ਇੱਕ ਸੰਗਤ ਤੇਰੇ ਸਿੱਖ ਦੀ ਕੀਤੀ ਤੂੰ ਮੇਰੇ ਸਿੱਖ ਸ਼ਬਦ ਦੀ ਲਾਜ ਰੱਖ ਲਈ ਤੇ ਪੂਰਨ ਸਿੰਘ ਦੇ ਅਖੀਰਲੇ ਸ਼ਬਦ ਸਨ ਕਿ ਵਾਹਿਗੁਰੂ ਚੰਬੇ ਦੀ ਬੂਟੀ ਮਨ ਮੇਰੇ ਵਿਚ ਗੁਰਮੁਖ ਲਾਈ ਹੂ ਸਹੀ ਪਿਆਰੇ ਮੇਲ ਜਿਹੜੇ ਅੰਦਰ ਚੰਬੇ ਦੀ ਬੂਟੀ ਲਾ ਸਕਣ ਵਾਹਿਗੁਰੂ ਚੰਬੇ ਦੀ ਬੂਟੀ ਮਨ ਮੇਰੇ ਵਿਚ ਗੁਰਮੁਖ ਲਾਈ ਹੂ ਆਬੇ ਹਯਾਤ ਦਾ ਪਾਣੀ ਮਿਲਿਆ ਨਹਿਰ ਅਰਸ਼ ਤੋਂ ਆਈ ਹੂ ਅੰਦਰ ਬੂਟੀ ਮੁਸ਼ਕ ਮਚਾਇਆ ਜਦ ਫੁੱਲਣ ਤੇ ਆਈ ਹੂ ਕਹਿਣ ਲੱਗੇ ਜੁਗ ਜੁਗ ਜੀਵੇ ਇਹ ਗੁਰਮੁਖ ਬਾਬਲ ਜਿਹਨੇ ਬੂਟੀ ਲਾਈ ਹੋ ਕਿਤੇ ਮਿਲੇ ਗੁਰਮੁਖ ਬਾਬਲ ਜਿਹਨੂੰ ਮਿਲਦੇ ਸਾਰ ਅੰਦਰ ਨਾਮ ਦੀ ਬੂਟੀ ਮਹਿਕੇ ਅੱਜ ਤੁਸੀਂ ਤੱਕਿਓ ਜਦੋਂ ਇੱਕ ਨਾਮ ਜਪਣ ਵਾਲਾ ਦੂਜੇ ਨੂੰ ਮਿਲਦਾ ਉਹਨਾਂ ਦੇ ਮਿਲਣ ਵਿਚ ਵੀ ਨਾਮ ਦਾ ਇੱਕੋ ਦਮ ਸੰਚਾਰ ਹੋਣ ਲੱਗ ਪੈਂਦਾ ਮੈਂ ਜਿਹੜੀ ਹਕੀਕਤ ਵਿਚ ਬੇਨਤੀ ਕਰਨੀ ਚਾਹੁੰਦਾ ਇਹ ਸਿਰਫ ਪ੍ਰਿਸ਼ਟ ਭੂਮੀ ਸੀ ਇਸ ਗੱਲ ਨੂੰ ਕਹਿਣ ਲਈ ਪ੍ਰੋਫੈਸਰ ਪੂਰਨ ਸਿੰਘ ਨੇ ਕਲਮ ਚੁੱਕੀ ਖੁੱਲੇ ਲੇਖ ਵਿਚ ਉਹਦਾ ਇੱਕ ਪੈਰ ਹੈ ਕਹਿੰਦਾ ਹੈ ਮੈਂ ਪੰਜਾਬੀ ਮਾਂ ਦੇ ਦੁੱਧ ਨਾਲ ਵੀ ਪੂਰੀ ਨਹੀਂ ਸੀ ਸਿੱਖੀ ਧਿਆਨ ਦਿਆ ਜੇ ਕਹਿੰਦਾ ਮੈਂ ਪੰਜਾਬੀ ਮਾਂ ਦੇ ਦੁੱਧ ਨਾਲ ਵੀ ਪੂਰੀ ਨਾ ਸਿੱਖੀ ਮੈਂ ਮੁੱਦਤਾਂ ਤੋਂ ਵਿਛੜ ਕੇ ਚਲਾ ਗਿਆ ਕਹਿੰਦਾ ਅੱਜ ਵੀ ਮੈਨੂੰ ਪੰਜਾਬੀ ਦੇ ਕਈ ਅੱਖਰ ਲਿਖਣੇ ਨਹੀਂ ਆਉਂਦੇ ਕਹਿੰਦਾ ਮੇਰੀ ਹਕੀਕਤ ਹੈ ਕਹਿੰਦਾ ਮੈਂ ਮੁੱਦਤਾਂ ਪਹਿਲਾਂ ਬਾਬੇ ਦਾ ਦਰ ਛੱਡ ਕੇ ਚਲਾ ਗਿਆ ਸਾਲਾਂ ਬੱਧੀ ਆਇਆ ਬੂਹਾ ਉੱਥੇ ਖੁੱਲਾ ਸੀ ਤੇ ਆਵਾਜ਼ ਦਿੱਤੀ ਪੁੱਤਰ ਆ ਦੇਖ ਪਿਤਾ ਜੀ ਮਿਲੇ ਕਹਿਣ ਲੱਗੇ ਮੈਨੂੰ ਗੁਰੂ ਘਰ ਲੈ ਗਏ ਉੱਥੇ ਸਾਹਮਣੇ ਇੱਕ ਗੁਰਮੁਖ ਮਿਲਿਆ ਬਸ ਉਹਦੀ ਮਿਲਣੀ ਨੇ ਮੇਰੇ ਅੰਦਰ ਪੰਜਾਬੀ ਸਾਹਿਤ ਨੂੰ ਜਨਮ ਦਿੱਤਾ ਧਿਆਨ ਦਿਆ ਜੇ ਕਹਿੰਦਾ ਕਵਿਤਾ ਆਈ ਵਾਰਤਕ ਆਇਆ ਪੰਜਾਬੀ ਦੇ ਸ਼ਬਦਾਂ ਦਾ ਜਨਮ ਹੋਇਆ ਕਹਿੰਦਾ ਮੈਨੂੰ ਉਸ ਮਹਾਂਪੁਰਸ਼ ਦੀ ਇੱਕ ਨਜ਼ਰ ਨੇ ਕਹਿੰਦਾ ਜਿਹੜੀ ਅੱਜ ਤੁਸੀਂ ਮੇਰੀਆਂ ਅੱਖਾਂ ਵਿੱਚ ਚਮਕ ਦੇਖਦੇ ਹੋ ਮੇਰੀ ਨਹੀਂ ਉਹ ਗੁਰਮੁਖ ਪਿਆਰੇ ਦੀ ਜਿਹਨੂੰ ਮਿਲ ਕੇ ਗੁਰੂ ਨਾਨਕ ਚੇਤੇ ਆਇਆ ਮੇਰੇ ਸੀਨੇ ਵਿੱਚ ਜਿਹੜੀ ਨਾਮ ਦੀ ਕਣੀ ਧੜਕਦੀ ਪਈ ਏ ਮੇਰੀ ਨਹੀਂ ਉਸ ਗੁਰਮੁਖ ਦੀ ਏ ਜਿਹਨੂੰ ਮਿਲ ਕੇ ਮੇਰਾ ਗੁਰੂ ਨਾਨਕ ਚੇਤੇ ਆਇਆ ਕਹਿੰਦਾ ਕਵਿਤਾ ਦੇ ਜਿੰਨੇ ਔਗਣ ਨੇ ਉਹ ਮੇਰੇ ਨੇ ਕਿਉਂਕਿ ਔਗਣ ਸ਼ਖਸੀ ਨੇ ਤੇ ਜਿੰਨੇ ਇਹਦੇ ਵਿੱਚੋਂ ਗੁਣ ਦਿਸਦੇ ਨੇ ਉਸ ਗੁਰਮੁਖ ਦੇ ਨੇ ਜਿਹਦੀ ਇੱਕ ਖਿਣ ਸੰਗਤ ਨੇ ਮੇਰੇ ਜੀਵਨ ਨੂੰ ਪਲਟ ਦਿੱਤਾ ਅੱਜ ਵੀ ਗੁਰਮੁਖ ਪਿਆਰਿਆਂ ਲਈ ਅਸੀਂ ਅਰਦਾਸ ਕਰਨੇ ਆ ਤੇ ਮੇਰੇ ਗੁਰੂ ਸਾਹਿਬ ਕਹਿੰਦੇ ਕਰ ਖਾਂ ਯਤਨ ਕਿ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਦੜੇ ਸਹੀ ਉਹ ਮਿੱਤਰ ਨੇ ਭਾਵੇਂ ਸੱਕਾ ਭਰਾ ਵੀ ਕਿਉਂ ਨਾ ਹੋਵੇ ਇਹਨੂੰ ਨਫ਼ਰਤ ਦੇ ਸ਼ਬਦ ਨਾ ਸਮਝਿਓ ਜੇ ਮੇਰੇ ਗੁਰੂ ਤੋਂ ਤੋੜਦਾ ਤੇ ਕੀ ਸਾਂਝ ਆਉਂਦੀ ਮੈਂ ਕਹਿੰਦਾ ਕੱਖਾਂ ਦੀ ਕੁੱਲੀ ਵਿਚ ਰਹਿਣ ਵਾਲਾ ਸਿੱਖ ਮਿਲ ਜਾ ਉਹ ਭਰਾ ਤੋਂ ਚੰਗਾ ਹੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝਿਆ ਮਿੱਤਰ ਅਸਾਦੜੇ ਸਹੀ ਹੋਂ ਟੁੰਡੇਂਦੀ ਜਗ ਸੁਭਾਇਆ ਜਨ ਨਾਨਕ ਵਿਰਲੇ ਕਈ ਸੱਚੀ ਬੈਸਕ ਤਿੰਨਾ ਸੰਗ ਦੇਖੋ ਸਹੀ ਪਿਆਰੇ ਮੇਲ ਸੱਚੀ ਬੈਸਕ ਤਿੰਨਾ ਸੰਗ ਜਿਨ ਸੰਗ ਜਪੀਐ ਨਾਉ ਤਿੰਨ ਸੰਗ ਨਾ ਕੀਚੀ ਇੱਥੇ ਦੋ ਸ਼ਬਦ ਨੇ ਸੰਗ ਇੱਕ ਸੰਗ ਦੇ ਗੱਗੇ ਥੱਲੇ ਔਂਕੜੇ ਇੱਕ ਸੰਗ ਦੇ ਗੱਗੇ ਨੂੰ ਸਿਹਾਰੀ ਤਿੰਨ ਸੰਗ ਨਾ ਕੀਚੀ ਨਾਨਕ ਜਿਨ੍ਹਾਂ ਆਪਣਾ ਸਵਾਓ ਜਿਹੜੇ ਸਵਾਰਥੀ ਨੇ ਉਹਨਾਂ ਦੀ ਸੰਗਤ ਨਾ ਕਰੀ ਕਿੰਨਾ ਦੀ ਸੰਗਤ ਕਰੀ? ਸਾਹਿਬ ਕਹਿੰਦੇ ਨੇ ਜਿਨ੍ਹਾਂ ਦੇ ਕੋਲ ਬੈਠਿਆਂ ਸਾਈਂ ਚੇਤੇ ਆਵੇ, ਜਿਨ੍ਹਾਂ ਦੇ ਕੋਲ ਬੈਠਿਆਂ ਗੁਰੂ ਨਾਨਕ ਚੇਤੇ ਆਵੇ, ਤੇ ਆਪਾਂ ਵੀ ਯਤਨ ਕਰੀਏ ਮਾਲਕ ਦੇ ਚਰਨਾਂ ਵਿਚ ਇਕ ਬੇਨਤੀ ਕਰੀਏ ਸਤਿਗੁਰੂ ਕਿ ਆ ਸਾਡੇ ਅੰਦਰ ਬਿਰਤੀ ਬਣਾ, ਅਸੀਂ ਕਹਿ ਸਕੀਏ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ, ਕਿਤੇ ਅਸੀਂ ਕਹਿ ਸਕੀਏ ਭਾਵਨਾ ਨਾਲ ਭਿੱਜ ਕੇ ਕਿ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀਓ, ਸਹੀ ਪਿਆਰੇ ਮੇਲ ਗੁਰ ਸੱਜਣ ਦੇ ਮਿਲਾਏ ਜੀਓ, ਸੋਈ ਦਸ ਉਪਦੇਸ਼ਣਾ ਮੇਰਾ ਮਨ ਅਨੰਤ ਨਾ ਕਾਂ ਜਾਏ ਜੀਓ, ਇਹ ਮਨ ਤੈ ਕੂ ਡੇਵ ਸਾਂ ਮੈਂ ਮਾਰਗ ਦਿਓ ਬਤਾਏ ਜੀਓ, ਖਾਉ ਆਇਆ ਦੂਰੋਂ ਚੱਲ ਕੇ ਸਹੀ ਪਿਆਰੇ ਮੇਲ, ਖਾਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਸ਼ਣ ਆਏ ਜੀਓ, ਮੈਂ ਆਸਾਂ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ, ਕਿਤੇ ਅੰਦਰ ਦੀ ਭਾਵਨਾ ਬਣ ਜਾਏ ਕਿ ਮੇਰੇ ਦਾਤਾ ਜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਕਿਤੇ ਭਾਵਨਾ ਬਣ ਜਾਏ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਮੇਰ ਕਰੀ ਮਲਾਈ ਖਾਂ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ, ਕਿਤੇ ਮੇਰ ਕਰਦੇ ਜਨ ਕੈ ਚਰਨ ਵਸਾ ਮੇਰਾ ਹੀਰ ਹੈ ਸਹੀ ਪਿਆਰੇ ਮੇਲ, ਜਨ ਕੈ ਚਰਨ ਵਸਾ ਮੇਰਾ ਹੀਰ ਹੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖਹੀ, ਮੇਰੇ ਦਾਤਾ ਮੇਰ ਕਰ ਗੁਰਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਸਹੀ ਪਿਆਰੇ ਮੇਲ, ਗੁਰਸਿੱਖਾਂ ਕੀ ਕਰ ਧੂੜ ਦੇ ਖੰਭ ਪਾਪੀ ਪੀ ਗਤ ਪਾਹੇ, ਧੰਨ ਗੁਰੂ ਗ੍ਰੰਥ ਸਾਹਿਬ ਮੇਰ ਕਰੇ। ਅਖੀਰ ਤੇ ਮੈਂ ਭਾਵੇਂ ਮਿੰਟ ਪੰਜ ਵੱਧ ਲੈ ਗਿਆ ਸਮਾਪਤੀ ਕਰ ਲੱਗਾ, ਦੇਖੋ ਰੱਬ ਦੇ ਦਰ ਤੇ ਟੁੱਟਿਆ ਹੋਇਆ ਦੇ ਨੇੜੇ ਨਾ ਬੈਠਿਓ। ਕਬੀਰ ਸਾਹਿਬ ਨੇ ਜ਼ਿੰਦਗੀ ਜੀਣ ਦਾ ਇੱਕ ਢੰਗ ਦੱਸਿਆ, ਕਹਿੰਦੇ ਨੇ ਸੰਤ ਮਿਲੈ ਕਿਚ ਸੁਣੀਐ ਕਹੀਐ, ਮਿਲੈ ਅਸੰਤ ਮਸ਼ਟ ਕਰ ਰਹੀ ਹੈ। ਮਿਲਦੇ ਨੇ ਬੜੇ ਭਾਈ ਸਾਹਿਬ ਜੀ ਇਹਦੇ ਬਾਰੇ ਕੀ ਖਿਆਲ, ਇਹਦੇ ਬਾਰੇ ਕੀ ਖਿਆਲ ਏ, ਤੇ ਅਸਲ ਵਿਚ ਉਹ ਭਾ ਪੁੱਛਣ ਵਾਲੇ ਨੇ, ਤੇ ਮਨ ਵਿਚ ਆਉਂਦਾ ਨਹੀਂ ਮਣਾ ਇਹਦੇ ਸਾਹਮਣੇ ਖਾਮੋਸ਼ ਹੋ ਜਾ, ਇੱਕ ਚੁੱਪ ਜ਼ਿੰਦਗੀ ਦੇ ਬਹੁਤ ਵੱਡੇ ਦੁੱਖਾਂ ਤੋਂ ਬਚਾ ਦਿੰਦੀ। ਮੈਨੂੰ ਇੱਕ ਵਾਰੀ ਕਿਸੇ ਬਜ਼ੁਰਗ ਨੇ ਕਿਹਾ ਸੀ, ਕਹਿੰਦਾ ਪਿੰਦਰਪਾਲ ਸਿੰਘ ਵਿਚਰ ਨੇ ਮੈਨੂੰ ਸਹੀ ਗੱਲ ਉਹਨੇ ਕਹੀ, ਕਹਿੰਦਾ ਜਿੱਥੇ ਤੈਨੂੰ ਤੱਕਦਾ ਪਿਆ ਅੰਦਰ ਖਿੰਡਦਾ, ਦੋ ਸ਼ਬਦ ਸਿੱਖ ਲੈ, ਇੱਕ ਚੁੱਪ ਕਰਨਾ ਤੇ ਦੂਜਾ ਮੈਂ ਨਹੀਂ ਜਾਣਦਾ। ਨਹੀਂ ਕਹਿਣ ਦੇ ਨਾਲ ਤੇਰੀ ਜਿੰਦ ਛੁੱਟ ਜਾਣੀ, ਕਿਉਂਕਿ ਉਹਨੇ ਤੈਨੂੰ ਛੱਡਣਾ ਨਹੀਂ। ਸੰਤ ਮਿਲੈ ਪਰ ਬੰਦਗੀ ਵਾਲਾ ਮਿਲੇ, ਸੰਤ ਮਿਲੈ ਕਿ ਸੁਣੀਆਂ ਕਹੀ ਹੈ, ਮਿਲੈ ਅਸੰਤ ਮਸ਼ਟ ਕਰ ਰਹੀ ਹੈ, ਬਾਬਾ ਬੋਲਣਾ ਕਿਆ ਕਹੀ ਹੈ, ਜੈਸੇ ਰਾਮ ਨਾਮ ਨਵ ਰਵ ਰਹੀ ਹੈ, ਸੰਤਨ ਸਿਉ ਬੋਲੈ ਉਪਕਾਰੀ ਮੂਰਖ ਸਿਉ ਬੋਲੈ ਚੱਖ ਮਾਰੀ, ਸੰਤਨ ਸਿਉ ਬੋਲੈ ਸਹੀ ਪਿਆਰੇ ਮੇਲ, ਕਹਿਣ ਲੱਗੇ ਬੋਲਤ ਬੋਲਤ ਬੜੈ ਬਿਕਾਰਾ ਬਿਨ ਬੋਲੇ ਕਿਆ ਕਰੇ ਵਿਚਾਰਾ, ਕਹੋ ਕਬੀਰ ਛੂਛਾਂ ਘੱਟ ਬੋਲੈ ਭਰਿਆ ਹੋਏ ਸੋ ਕਬੂ ਨਾ ਡੋਲੈ, ਜਿਹੜਾ ਭਰਿਆ ਹੋਏ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਕੱਲ ਨੂੰ ਅੱਗੇ ਆਪਾਂ ਸ਼ੁਰੂ ਕਰਾਂਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਯਤਨ ਕਰਾਂਗਾ ਦੋ ਦਿਨਾਂ ਵਿਚ ਸੰਕੋਚਿਆ ਜਾ ਨਾ ਹੋਇਆ ਤੇ ਹੋ ਸਕਦਾ ਤਿੰਨ ਦਿਨ ਵੀ ਲੱਗਣ। ਧੰਨ ਗੁਰੂ ਗ੍ਰੰਥ ਸਾਹਿਬ ਮੇਰ ਕਰੇ, ਇਹਨੀਆਂ ਬੇਨਤੀਆਂ ਸਵੀਕਾਰ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।